वाहिगुरु जी सतनाम श्री वाहिगुरु एक ओंकार सतनाम करता पुरख निरपौ निर्वैर अकाल मूर्त अजूनी सह पंग गुर प्रसाद जापयाद सच जुगाद सच है पी सच नानक होसी पी सच एक अद्वितीय गुरु नानक देवा ओंकार गुर अंगद पेवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह पंगुर दशमेश गुर प्रसाद ग्रंथ गुर ज्ञाना गुर प्रसाद ग्रंथ गुर ज्ञाना बाणी गुरु गुरु है बाणी बिच बाणी अमृत सारे गुरबाणी कहे सेवक जन मन परतख गुरु निशतारे परतख गुरु निशतारे गुर प्रसाद ग्रंथ गुर ज्ञाना वाहे गुरु बंदन गुरु मान्यो ग्रंथ आ गया गुरु मान्यो ग्रंथ आ गया अकाल जी गुरु मान्यो ग्रंथ आ गया पे है अकाल की Thank you.
ਨਿਉ ਗ੍ਰੰਥ ਆਗਿਆ ਪਏ ਹੈ ਅਕਾਲ ਕੀ ਅਗਿਆ ਪਈ ਅਕਾਲ ਕੀ ਸਦਾ ਚਲਾਇਓ ਪਨ ਸਭ ਸਿਖਣ ਕਾ ਹੁਕਮ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਜੀ ਜੋ ਕਲ ਕੋ ਮਿਲ ਬੋਜੈ
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਰਸਨਾ ਦੀ ਸਫਲਤਾ ਲਈ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਸਰਬੱਤ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਪ ਜੀ ਲਗਭਗ 10-11 ਵਜੇ ਤੋਂ ਜਦ ਤੋਂ ਦੀਵਾਨ ਸ਼ੁਰੂ ਹੋਇਆ ਉਦੋਂ ਤੋਂ ਬੈਠੇ ਹੋ। ਬਹੁਤ ਸਾਰੇ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਮਹਾਂਪੁਰਸ਼ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਆਪ ਜੀ ਨੂੰ ਨਿਹਾਲ ਕੀਤਾ। ਹੁਣੇ ਹੁਣ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਲਖਵੀਰ ਸਿੰਘ ਜੀ ਬਲੌਂਗੀ ਵਾਲੇ ਸੰਤ ਬਾਬਾ ਵਰਿਆਮ ਸਿੰਘ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਬਚਨ ਮੰਨੇ ਸੇਵਾ ਕਮਾਈ ਗੁਰੂ ਘਰ ਦੀ ਗੁਰਮਤ ਦੀ ਲਗਨ ਵਿੱਚ ਪ੍ਰੀਤ ਗੂੜ ਕਰਨ ਵਾਸਤੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਏ ਜ਼ਿੰਦਗੀ ਦਾ ਵੱਡਾ ਹਿੱਸਾ ਗੁਰੂ ਘਰ ਦੀ ਸੇਵਾ ਵਿੱਚ ਜਿਨ੍ਹਾਂ ਨੇ ਬਤੀਤ ਕੀਤਾ 35 ਸਾਲ ਥੋੜੇ ਨਹੀਂ ਹੁੰਦੇ ਸੇਵਾ ਵਿੱਚ ਲੰਘਾਏ ਹੈ। ਕਸਬਟੀਆਂ ਸਹੀਆਂ ਨੇ ਸੋਨੇ ਨੂੰ ਜਿੰਨੇ ਤਾ ਆਉਣ ਉਨ੍ਹਾਂ ਸੋਨੇ ਦਾ ਰੰਗ ਨਿਕਲਦਾ ਹੁੰਦਾ। ਉਹ ਮਹਾਂਪੁਰਸ਼ ਆਪ ਜੀ ਨੂੰ ਕਲਗੀਧਰ ਪਾਤਸ਼ਾਹ ਦੇ ਪਰਉਪਕਾਰ ਕਰਨ ਵਾਲੇ ਵੈਦ ਸੁਜਾਨ ਸਿੰਘ ਜੀ ਦਾ ਪ੍ਰਸੰਗ ਪ੍ਰੇਮ ਭਾਵਨਾ ਤੇ ਬੜੇ ਸੁੰਦਰ ਸ਼ਬਦਾਂ ਵਿੱਚ ਸੋਹਣੀਆਂ ਧਾਰਨਾ ਪਿਆਰ ਭਰੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਮੈਨੂੰ ਇਹ ਕਿਹਾ ਗਿਆ ਸੀ ਕਿ ਕੱਲ ਵੀ ਦੀਵਾਨ ਦੇ ਵਿੱਚ ਵੀ ਦੋ ਹੀ ਧਾਰਨਾ ਪੜ੍ਹੀਆਂ ਤੁਸੀਂ। ਧਾਰਨਾ ਬਹੁਤੀਆਂ ਅੱਜ ਵੀ ਨਹੀਂ ਮੇਰੇ ਕੋਲ ਪੜ੍ਹ ਹੋਣੀਆਂ, ਪਰ ਮੈਂ ਕੋਸ਼ਿਸ਼ ਕਰੂੰ। ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ ਹੈ, ਇੱਕ ਇੱਕ ਪਲ ਕਰਕੇ ਸਾਡੀ ਜ਼ਿੰਦਗੀ ਮੌਤ ਵਾਲੇ ਪਾਸੇ ਨੂੰ ਤੁਰੀ ਜਾ ਰਹੀ ਹੈ। ਸਭ ਦੇ ਇਉਂ ਸਮਝ ਲਓ ਵੀ ਹਰ ਸਵਾਸ ਕਦਮ ਬਣਿਆ ਹੋਇਆ ਜ਼ਿੰਦਗੀ ਦੇ ਤੁਰਨ ਦਾ। ਇਹ ਕਦਮ ਕਿੱਧਰ ਤੁਰੇ ਜਾ ਰਹੇ ਨੇ ਇਹ ਥੋੜਾ ਜਿਹਾ ਵਿਚਾਰ ਕਰਾਂਗੇ ਤਾਂ ਹਰ ਸਵਾਸ ਮੌਤ ਦੇ ਨੇੜੇ ਲਿਜਾਣ ਦੇ ਲਈ ਇੱਕ ਕਦਮ ਬਣਿਆ ਹੋਇਆ ਹੈ। ਇੱਕ ਇੱਕ ਕਦਮ ਕਰਕੇ ਸਾਡੀ ਜ਼ਿੰਦਗੀ ਮੌਤ ਦੇ ਨੇੜੇ ਜਾ ਰਹੀ ਹੈ। ਆਖਰੀ ਕਦਮ ਜਿਹੜਾ ਹੋਏਗਾ ਫਿਰ ਉਹ ਮੌਤ ਸੰਭਾਲ ਲਏਗੀ ਉਸ ਵੇਲੇ ਸਰੀਰ ਨੂੰ। ਇਹਾਂ ਖਾਟ ਚਲੋ ਹਰ ਲਾਹਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਰਉਪਕਾਰ ਚੇਤੇ ਕਰਨ ਵਾਸਤੇ ਇਹ ਦਿਹਾੜਾ ਚੁਣਿਆ ਗਿਆ ਤਕਰੀਬਨ ਸੰਨ 86 ਤੋਂ 86-87 ਤੋਂ ਜੋੜ ਮੇਲਾ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਯਾਦ ਦੇ ਅੰਦਰ ਹੁੰਦਾ ਆ ਰਿਹਾ। ਪਹਿਲਾਂ ਧੀਰਪੁਰ ਰੰਧਾਵੇ ਨਗਰ ਵਿੱਚ ਉੱਥੇ ਹੁੰਦਾ ਸੀ, ਹੁਣ ਕੁਝ ਸਮੇਂ ਤੋਂ ਇਸ ਸਥਾਨ ਤੇ, ਕਿਉਂਕਿ ਜਦੋਂ ਗੁਰੂ ਦਾ ਉੱਥੇ ਹੁਕਮ ਸੀ ਉੱਥੇ ਹੁੰਦਾ ਰਿਹਾ ਤੇ ਹੁਣ ਗੁਰੂ ਦਾ ਇੱਥੇ ਹੁਕਮ ਇੱਥੇ ਹੋ ਰਿਹਾ। ਆਪਣੇ ਖਿਆਲਾਂ ਨੂੰ ਕੱਲ ਜਿੱਥੇ ਵਿਚਾਰ ਚੱਲਦੀ ਸੀ, ਬੇਨਤੀ ਕੀਤੀ ਸੀ ਕਿ ਇਸ ਸਮਾਗਮ ਦੇ ਵਿੱਚ ਦੋ ਹੀ ਮੁੱਖ ਪ੍ਰਯੋਜਨ ਆਪਣੇ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਸਥਾਪਨਾ ਦਾ ਦਿਨ ਹੈ ਜਿਹੜਾ, ਦੂਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ। ਇਹ ਦੋ ਸੰਕਲਪ ਲੈ ਕੇ ਸਮਾਗਮ ਕੀਤਾ ਜਾਂਦਾ ਤੇ ਕੱਲ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਜਿਹੜਾ ਪ੍ਰਕਰਨ ਹੈ, ਵਿਚਾਰ ਹੈ, ਉਹ ਕੱਲ ਨੂੰ ਕੀਤੀ ਜਾਵੇ। ਵੈਸੇ ਤਾਂ ਧਾਰਨਾ ਦੇ ਵਿੱਚ ਹੀ ਆਪ ਜੀ ਨੂੰ ਪ੍ਰਤੀਤ ਹੋ ਗਿਆ ਵੀ ਅੱਜ ਵਿਚਾਰ ਜਿਹੜੀ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ, ਔਰ ਹੁਕਮ ਵੀ 2, 4, 10, 20, 100, 50, 1000 ਨੂੰ ਨਹੀਂ, ਸਭ ਸ਼ਬਦ ਹੈ ਵੀ ਜਿੰਨੇ ਵੀ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ। ਫਿਰ ਜਿਹੜਾ ਹੁਕਮ ਹੁੰਦਾ ਹੈ, ਹੁਕਮ ਦੇ ਅੱਗੇ ਕੋਈ ਉਜ਼ਰ ਨਹੀਂ ਹੁੰਦਾ, ਹੁਕਮ ਸਿਰਫ ਮੰਨਿਆ ਹੀ ਜਾ ਸਕਦਾ ਹੈ, ਹੁਕਮ ਦੇ ਅੱਗੇ ਇਤਰਾਜ਼ ਨਹੀਂ ਹੋ ਸਕਦਾ। ਅਰ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਇਹ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰਿਆਂ ਸਿੱਖਾਂ ਨੂੰ ਇਹ ਸੁਣਾ ਦਿੱਤਾ। ਇਸ ਦੋਹਰੇ ਦੇ ਉੱਤੇ ਕੁਝ ਲੋਕਾਂ ਨੂੰ ਸ਼ੰਕਾ ਨੇ ਵੀ ਜੇ ਤਾਂ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥੋੜ੍ਹਾ ਲਿਖਿਆ ਹੋਇਆ, ਇਹਦੇ ਨਾਲ ਇਹ ਵੀ ਸ਼ੰਕਾ ਮਿਟ ਜਾਏਗੀ। ਇਸ ਲਈ ਇਹ ਵਿਚਾਰ ਪਹਿਲਾਂ ਤਾਂ ਆਪਣੇ ਮਨ ਦੇ ਅੰਦਰ ਉਹ ਸਿਮਰਤੀ ਲਓ ਵੀ ਇਹਨਾਂ ਦਿਨਾਂ ਦੇ ਅੰਦਰ ਤੇ ਅੱਜ ਤੋਂ ਸਦੀਆਂ ਪੁਰਾਣੀ ਜਿਹੜੀ ਇਹ ਘਟਨਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਗਭਗ 300 ਸਾਲ ਪਹਿਲਾਂ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਸਰੀਰ ਦੇ ਤਿਆਗਣ ਦਾ ਕਾਰਨ ਜਿਹੜਾ ਹੈ, ਉਹ ਜੈਸਾ ਸੰਕਲਪ ਲਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਸੰਕਲਪ ਸੀ ਵੀ ਸ਼ਸਤਰ ਸਿਉਂ ਅਤਿ ਰਣ ਭੀਤਰ, ਸ਼ਸਤਰ ਸਿਉਂ ਅਤਿ ਰਣ ਭੀਤਰ, ਜੂਝ ਮਰੋ ਤੋਂ ਸਾਚ ਭਤੀਜੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਕ ਅਕਾਲ ਪੁਰਖ ਦੇ ਕੇ ਦੇਖੋ, ਦੁਨੀਆਂ ਕੋਈ ਦੁੱਧ ਮੰਗਦੀ ਹੈ, ਕੋਈ ਪੁੱਤ ਮੰਗਦੀ ਹੈ, ਕੋਈ ਤੰਦਰੁਸਤੀ ਮੰਗਦੀ ਹੈ, ਕੋਈ ਸੰਸਾਰ ਦੇ ਅਹੁਦੇ ਮੰਗਦੇ ਹੈ, ਕੋਈ ਆਪਣੀ ਲੰਮੀ ਆਰਜੂ ਮੰਗਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੇ ਆਪਣੀ ਅਕਾਲ ਪੁਰਖ ਤੋਂ ਕਦੇ ਮੰਗਿਆ ਤਾਂ ਜਾਂ ਤਾਂ ਇਹ ਕਿਹਾ ਵੀ ਤਵ ਚਰਨਨ ਮਨ ਰਹੇ ਹਮਾਰਾ, ਹੇ ਮੇਰੇ ਅਕਾਲ ਪੁਰਖ ਤੇਰੇ ਚਰਨਾਂ ਚ ਮੇਰਾ ਮਨ ਹਰ ਵੇਲੇ ਲੱਗੇ। ਹਾਲਾਂਕਿ ਅਕਾਲ ਪੁਰਖ ਦਾ ਤਾਂ ਸਰੂਪ ਸੀ ਤਾਂ ਸਾਨੂੰ ਸਿੱਖਿਆ ਸੀ, ਜੇ ਮੰਗਿਆ ਤਾਂ ਫਿਰ ਸੂਰ ਵੀਰਤਾ ਦੀ ਬਾਤ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵੀ ਛਤਰੀਆਂ ਦੀ ਭਾਸ਼ਾ ਬੋਲੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਬਚਨਾਂ ਦੇ ਵਿੱਚ, ਕਿਉਂਕਿ ਮਾਣ ਕਰਦੇ ਇਸ ਗੱਲ ਦਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ, ਮਹਾਰਾਜ ਕਹਿੰਦੇ ਮੈਨੂੰ ਮਾਣ ਹੈ ਮੈਂ ਛਤਰੀਆਂ ਦੇ ਕੁਲ ਵਿੱਚ ਪੈਦਾ ਹੋਇਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਕਿ ਹੇ ਮੇਰੇ ਪਰਮੇਸ਼ਰ, ਅਕਾਲ ਪੁਰਖ ਨੇ ਕਿਹਾ ਐ ਮੇਰੇ ਦੁਸ਼ਟ ਦਮ ਪੁੱਤਰ, ਤੈਨੂੰ ਪੁੱਤਰ ਪਦਵੀ ਦੇ ਕੇ ਸੰਸਾਰ ਵਿੱਚ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਿਭਾ ਜਾ। अकाल पुरख वाहिगुरु ने अपनी पुत्र पदवी दे के गुरु गोबिंद सिंह साहब नूं भेजिया हेमकुंड साहब जिथे तपस्या कर दी। महाराज साहब जी ने कहा तू जो ड्यूटी लाई सी पंथ खालसा साजिया परिवार कुर्बान कर दिता कि महाराज साहब सची पातशाह नूं पूछया अकाल पुरख वाहिगुरु ने कि तुसी अपने लिए कुछ मंगो मैं बड़ा प्रसन्न है तुहाडे। महाराज साहब कहिंदे ही मेरे अकाल पुरख जी मेरे ते बहुत प्रसन्न होना तां फिर मैं यह संकल्प रखदा कि जदों मेरे शरीर दे त्यागण दा समा होवे उस वेले कोई मेरी देह दा मेरी ते दुश्मनी है नहीं किसे नाल, कोई मैनू दुश्मन मनण वाला मैनू मेल दिओ ते उस वेले मैं शस्त्र दे प्रहार नाल शरीर दा त्याग करना चाहुंदा। और यह भी बात है भी मैं दुश्मन नूं भी उस तरह सुके हथी मुड़ नहीं देना जिन्हों तुसी मेरे हाथ तो भला कराना है मेरे अंत के वेले उन्हूं मेरे कोल भेज दिओ, पर मैं पहला कदे किसी ते वार नहीं कीता, वो मेरे ते वार करे मैं उहदे ते वार करा, शस्त्र सिवात ही रणभीतर जूझ मरो तो साथ दे।
जदों अंत दा समा मेरा आवे जंग विच जूझ के मरा, जदों अंत दा समा मेरा आवे जंग विच जूझ के मरा, जंग विच जूझ के मरां जदों अंत दा समां, जंग विच जूझ के मरां जूझ के बाबा जी जंग विच जूझ के मरा, जदों अंत दा समां आवे अंत दा समां आवे
शस्त्र सियो अति रण पीतर जूझ मरो तो साथ पथी जाए। ये पाणा वरत्या सूबा सरहंद वजीद खान जी ने गुरु साहब जी दे छोटे बरकरदार बाबा जोरावर सिंह साहब ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜ਼ਰ ਕੌਰ ਠੰਡੇ ਬੁਰਜ ਵਿੱਚ ਕੈਦ ਕੀਤੇ ਤੇ ਫਿਰ ਉਹਨਾਂ ਨੂੰ ਨੀਹਾਂ ਵਿੱਚ ਖੜਾ ਕੇ ਬੇਰਹਿਮੀ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ। ਪਾਪੀ ਨੂੰ ਪਾਪੀ ਦੇ ਪਾਪ ਮਾਰਿਆ ਕਰਦੇ, ਉਹਦੇ ਪਾਪ ਨੂੰ ਲੈ ਬੈਠੇ ਸੂਬਾ ਸਰਹੰਦ ਨੇ। ਪਹਿਲਾਂ ਤਾਂ ਇਹ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜਨ ਦੀ। ਮੁਕਤਸਰ ਸਾਹਿਬ ਦਾ ਜੰਗ ਵੀ ਇਸੇ ਗੱਲ ਦਾ ਪ੍ਰਤੀਕ। ਪਰ ਉਸ ਤੋਂ ਬਾਅਦ ਜਦੋਂ ਇਹ ਕੰਨਾਂ ਚ ਕਨਸੋ ਪਈ ਸੀ ਵੀ ਬਹਾਦਰ ਸ਼ਾਹ ਦੇ ਸਿਰ ਤੇ ਤਾਜ ਰੱਖਣ ਵਾਲਾ ਗੁਰੂ ਗੋਬਿੰਦ ਸਿੰਘ, ਨਵਾਬ ਮਲੇਰਕੋਟਲਾ ਨੇ ਆ ਕੇ ਇੱਕ ਇੱਕ ਗੱਲ ਦੱਸੀ ਕਿ ਸੂਬਾ ਸਰਹੰਦ ਹੁਣ ਤੋਂ ਇਹ ਸੋਚ ਵੀ ਤੇਰੀ ਖੈਰ ਨਹੀਂ, ਮੈਂ ਆਪਣੀ ਅੱਖੀਂ ਦੇਖ ਕੇ ਆਇਆ ਸਭ ਕੁਛ, ਤਾਜਪੋਸ਼ੀ ਵੇਲੇ ਮਲੇਰਕੋਟਲੇ ਵਾਲਾ ਉੱਥੇ, ਤੇਰਾ ਦਾ ਸੁਣ ਕੀ ਬਣੂ। ਮੈਂ ਤੈਨੂੰ ਉਸ ਵੇਲੇ ਬਥੇਰਾ ਵਰਜਿਆ ਔਰ ਮੈਂ ਤੁਹਾਡੀ ਸਭਾ ਦਾ ਵਾਕ ਆਊਟ ਕਰ ਦਿੱਤਾ ਵੀ ਮੈਂ ਤੁਹਾਡੇ ਸ਼ਾਮਲ ਨਹੀਂ ਹਾਂ। ਸੀਰਖੋਰ ਬੱਚੇ ਮਰਨ ਲੱਗੇ, ਦਸ ਸ਼ਹਿਰਾਂ ਵਿੱਚ ਕਿੱਥੇ ਲਿਖਿਆ ਹੋਇਆ ਨਿੱਕੇ ਨਿੱਕੇ ਬੱਚਿਆਂ ਦਾ ਕਤਲ ਕਰਨਾ। ਮੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ, ਮੇਰਾ ਦੁਸ਼ਮਣ ਹੈ ਗੁਰੂ ਗੋਬਿੰਦ ਸਿੰਘ, ਸ਼ੇਰ ਮੁਹੰਮਦ ਖਾਂ ਇਹ ਗੱਲ ਕਹਿੰਦਾ ਸੀ। ਪਰ ਕਹਿੰਦਾ ਇਹ ਕਿੱਥੋਂ ਦੀ ਅਕਲਮੰਦੀ ਹੈ ਵੀ ਉਹਦੇ ਬੱਚਿਆਂ ਨੂੰ ਫੜ ਕੇ ਕੋਹ ਕੋਹ ਕੇ ਮਾਰ ਦੇ। ਨਵਾਬ ਮਲੇਰਕੋਟ ਵਾਲਾ ਨਿਕਲ ਗਿਆ ਸੀ, ਉਹਨੇ ਆ ਕੇ ਦੱਸਿਆ ਵੀ ਹੁਣ ਦੱਸ, ਅੱਜ ਦਿੱਲੀ ਦੇ ਤਖ਼ਤ ਤੇ ਗੁਰੂ ਗੋਬਿੰਦ ਸਿੰਘ ਦਾ ਉਹ ਰਾਜਾ ਬੈਠਾ ਔਰੰਗਜ਼ੇਬ ਦਾ ਬੇਟਾ, ਜਿਹੜਾ ਇਹ ਕਹਿੰਦਾ ਵੀ ਮਹਾਰਾਜ ਇਹ ਰਾਜ ਹੀ ਤੁਹਾਡਾ, ਇਹ ਤਾਜ ਤੁਹਾਡਾ ਹੈ। ਸਭ ਤੋਂ ਪਹਿਲਾਂ ਹੁਣ ਬਲੀ ਦਾ ਬੱਕਰਾ ਤੈਨੂੰ ਮਰਨਾ ਪੈਣਾ। ਇਸ ਗੱਲ ਦਾ ਇਹਦੇ ਅੰਦਰ ਖੜਖੜਾਹਟ ਹੋਇਆ, ਇਹਨੇ ਇੱਕ ਗੁਪਤ ਮੀਟਿੰਗ ਕੀਤੀ। ਜਿਹੜੀਆਂ ਗੁਪਤ ਮੀਟਿੰਗਾਂ ਹੁੰਦੀਆਂ ਨੇ ਉਹ ਬੜੇ ਸਦੀਆਂ ਬਾਅਦ ਕਿਤੇ ਜਾ ਕੇ ਅਸਲੀਅਤ ਦਾ ਪਤਾ ਲੱਗਦਾ। ਗੁਪਤ ਮੀਟਿੰਗ ਕੀਤੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਨਦਾਨ ਦਾ ਕੋਈ ਦੋ ਤਿੰਨ ਪੁਸ਼ਤਾਂ ਦਾ ਡਾਇਰੀ ਚਾਹੀਦਾ ਮੈਨੂੰ ਜਿਹਦੇ ਖੂਨ ਦੇ ਵਿੱਚ ਇਹ ਗੱਲ ਹੋਵੇ। ਪਤਾ ਚੱਲਿਆ ਕਿ ਪੈਂਦੇ ਖਾਂ ਦਾ ਪੁੱਤਰ ਸੀ ਸਿੰਧੇ ਖਾਂ। ਸਿੰਧੇ ਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਮਾਰਿਆ ਤੇ ਪੈਂਦੇ ਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਾਦੇ ਗੁਰੂ ਨੇ ਮਾਰਿਆ। ਉਹਦੇ ਦੋ ਪੁੱਤਰ ਨੇ ਪਠਾਨ ਗੁਲ ਖਾਂ ਤੇ ਅਤੌਲੇ ਖਾਂ। ਤਿੰਨ ਪੁਸ਼ਤਾਂ ਦੀ ਦੁਸ਼ਮਣੀ ਚਲੀ ਆ ਰਹੀ ਹੈ। ਏਦੋਂ ਵਧੀਆ ਬੰਦਾ ਗੁਰੂ ਸਾਹਿਬ ਤੇ ਨੁਕਸਾਨ ਕਰਨ ਵਾਲਾ ਕੋਈ ਨਹੀਂ ਮਿਲ ਸਕਦਾ। ਪੈਸਿਆਂ ਦੇ ਨਾਲ ਜੀ ਤੋਂ ਕੰਮ ਕਰੇਗਾ, ਉਹ ਆਪਣੀ ਜਾਨ ਬਚਾ ਕੇ ਕੰਮ ਕਰੂ, ਪਰ ਇਹ ਬੱਚੇ ਆਪਣੀ ਜਾਨ ਨਹੀਂ ਬਚਾਉਣਗੇ। ਬਦਲਾ ਲੈਣ ਦੀ ਭਾਵਨਾ ਹੁੰਦਾ। ਇਹਨੇ ਉਸੇ ਵੇਲੇ ਉਹਨਾਂ ਬੱਚਿਆਂ ਨੂੰ ਬੁਲਾ ਕੇ ਸਾਰੀ ਗੱਲ ਸਮਝਾਈ ਵੀ ਤੁਸੀਂ ਗੁਰੂ ਇਸ ਵੇਲੇ ਜਿੱਥੇ ਵੀ ਹੈ ਜਿੱਧਰੋਂ ਜਾਵੇ ਤੁਸੀਂ ਪਿੱਛਾ ਕਰੋ, ਮੂੰਹ ਮੰਗਾ ਇਨਾਮ ਤੁਹਾਨੂੰ ਅਹੁਦੇ ਦਿਆਂਗਾ। ਜਿੱਦਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਤਲ ਕਰਕੇ ਆ ਜਾਓਗੇ ਜੋ ਮੰਗੋਗੇ ਉਹੀ ਮਿਲੇਗਾ, ਪਰ ਮੈਂ ਗੁਰੂ ਨੂੰ ਜਿਉਂਦਾ ਨਹੀਂ ਛੱਡਣਾ ਚਾਹੁੰਦਾ। ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਵੀ ਸੰਸਾਰ ਦੇ ਅੰਦਰ ਜਿਹੜੇ ਅਵਤਾਰ ਉਹਨਾਂ ਦੀ ਤਾਂ ਬਾਤ ਕੀ ਹੈ, ਹਰ ਦਿਨ ਕੋਈ ਮਾਰ ਜਵਾਲ ਨਹਿ ਸਕਦਾ। ਜੀਵਨ ਪਰਮਾਤਮਾ ਨੇ ਦਿੱਤਾ, ਦੂਜਾ ਬੰਦਾ ਕਿਵੇਂ ਗਵਾ ਦਊਗਾ। ਜੇ ਕਿਸੇ ਬੰਦੇ ਦੇ ਜੀਵਨ ਗਵਾਏ ਤੇ ਜੀਵਨ ਗਵਾਹ ਹੋ ਜਾਂਦਾ ਤਾਂ ਫਿਰ ਮੇਰਾ ਤਾਂ ਅੱਜ ਤੋਂ 15 ਸਾਲ ਪਹਿਲਾਂ ਜੀਵਨ ਗਵਾਇਆ ਹੁੰਦਾ, ਮੈਂ ਤੁਹਾਡੇ ਸਾਹਮਣੇ ਆ ਹੀ ਨਹੀਂ ਸੀ ਸਕਦਾ। ਕਿਸੇ ਦੀ ਜਾਨ ਲਈ ਤਾਂ ਕੋਈ ਜਾਨ ਨਹੀਂ ਲੈ ਸਕਦਾ, ਪਰਮਾਤਮਾ ਜਿੱਦਣ ਉਹਦਾ ਹੁਕਮ ਹੋਏਗਾ ਉਦੋਂ। ਇਹ ਸੂਈਆਂ ਦਾ ਇਤਿਹਾਸ ਦੇ ਪੰਨਿਆਂ ਨੂੰ ਤਹਿ ਤੱਕ ਫਰੋਲਣ ਵਾਲੇ ਭਾਈ ਵੀਰ ਸਿੰਘ ਜਿੱਥੇ ਤੱਕ ਪਹੁੰਚਿਆ, ਮੈਂ ਇਹ ਗੱਲ ਕਹਾਂਗਾ ਸਾਡੇ ਬਾਕੀ ਦੇ ਖੋਜੀ ਉੱਥੇ ਤੱਕ ਨਹੀਂ ਪਹੁੰਚੇ। ਡਾਕਟਰ ਭਾਈ ਵੀਰ ਸਿੰਘ ਨੇ ਤਹਿਾਂ ਫਰੋਲ ਦਿੱਤੀਆਂ, ਉਹਨਾਂ ਨੇ ਸਾਬਤ ਕੀਤਾ ਕਿ ਬੇਈਮਾਨ, ਇਹਨਾਂ ਨੂੰ ਇੰਨਾ ਹੀ ਪਤਾ ਸੀ ਵੀ ਗੁਰੂ ਦਾ ਪਰਿਵਾਰ ਦਿੱਲੀ ਹੈ। ਇਹ ਦਿੱਲੀ ਪਹੁੰਚੇ ਦੋਵੇਂ, ਦਿੱਲੀ ਜਾ ਕੇ ਮਾਤਾਵਾਂ ਨੂੰ ਮਿਲੇ ਸੇਵਾਦਾਰ ਬਣ ਕੇ। ਮਾਤਾ ਜੀ ਬੜੀ ਦੇਰ ਹੋ ਗਈ ਗੁਰੂ ਦੇ ਦਰਸ਼ਨ ਕਰੇ, ਤਰਸੇ ਪਏ ਆ ਸਾਡੀਆਂ ਅੱਖਾਂ ਕਿ ਗੁਰੂ ਸਾਹਿਬ ਕਿੱਧਰ ਨੂੰ। ਕਹਿਣ ਲੱਗੀ ਬੇਟਾ ਗੁਰੂ ਸਾਹਿਬ ਉਹਨਾਂ ਦੀ ਤਾਂ ਯਾਤਰਾ ਆਰੰਭ ਹੋਈ ਹੈ। ਕਿਹੜੇ ਪਾਸੇ ਨੂੰ ਗਏ ਨੇ, ਕਿੱਧਰ ਨੂੰ ਜਾਣਗੇ, ਸਾਰੀ ਰਿਪੋਰਟ ਲਈ ਮਾਤਾ ਸੁੰਦਰ ਕੌਰ ਨੇ ਦੱਸ ਦਿੱਤਾ ਵੀ ਉਹ ਦੱਖਣ ਵਾਲੇ ਪਾਸੇ ਨੂੰ ਜਾਣਾ, ਦੱਖਣ ਪਹੁੰਚਣਾ। ਮਾਤਾ ਜੀ ਨੂੰ ਇਸ ਗੱਲ ਦਾ ਪਤਾ ਸੀ, ਦੱਖਣ ਪਹੁੰਚਣ ਦਾ ਇਸ ਕਰਕੇ ਪਤਾ ਸੀ, ਮਰਹੱਟਿਆਂ ਦੇ ਮਹਾਰਾਜੇ ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਦੇ ਇੱਕ ਚਿੱਠੀ ਆਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਮਦਮੇ ਸਾਹਿਬ ਦੇ ਮੁਕਾਮ ਪਰ ਕਿ ਤੁਹਾਡੇ ਕੋਲ ਬਬਰ ਸ਼ੇਰਾਂ ਦੀ ਕੌਮ ਹੈ, ਮਰਹੱਟੇ ਵੀ ਕਿਸੇ ਤੋਂ ਘੱਟ ਨਹੀਂ, ਪਠਾਣਾਂ ਨੇ ਸਾਡੇ ਹੱਥ ਕਈ ਵਾਰ ਵੇਖ ਲਏ, ਜੇ ਦੇਸ਼ ਨੂੰ ਆਜ਼ਾਦ ਕਰਾਉਣਾ ਆਪਾਂ ਦੋਨੇ ਧਿਰਾਂ ਇਕੱਠੇ ਹੋ ਜਾਈਏ, ਆਪਾਂ ਬਹਿ ਕੇ ਵਿਉਂਤਬੰਦੀ ਕਰੀਏ। ਮੈਨੂੰ ਪਤਾ 22 ਧਾਰ ਦੇ ਰਾਜੇ ਨੇ ਤੁਹਾਡਾ ਸਾਥ ਨਹੀਂ ਦਿੱਤਾ, ਔਰ ਉਹਨਾਂ ਦੇ ਬਾਪ ਦਾਦੇ ਤੁਹਾਡੇ ਦਾਦਾ ਜੀ ਨੇ ਉਮਰ ਭਰ ਦੇ ਕੈਦੀ 52 ਰਾਜੇ ਜਿਹੜੇ ਕੈਦ ਸਨ ਗਵਾਲੀਅਰ ਦੇ ਕਿਲੇ ਚੋਂ ਕੱਢੇ, ਉਹ ਕਿਰਤ ਕਾਂਡ ਨਿਕਲ ਗਏ, ਪਰ ਅਸੀਂ ਤੁਹਾਡਾ ਸਾਥ ਦਿਆਂਗੇ, ਮੈਂ ਵਾਅਦਾ ਕਰਾਂਗਾ। ਤੇ ਇਸ ਗੱਲ ਦਾ ਮਾਤਾ ਨੂੰ ਪਤਾ ਸੀ, ਦੱਖਣ ਦੇ ਪਾਸੇ ਦਾ ਨਾਂ ਸੁਣ ਕੇ ਇਹ ਦੋਵੇਂ ਨੌਜਵਾਨ ਪਹੁੰਚ ਗਏ, ਨਦੇੜ ਪਹੁੰਚੇ। ਗੁਰੂ ਸਾਹਿਬ ਜੀ ਦਾ ਉੱਥੇ ਟਿਕਾਣਾ ਸੁਣ ਕੇ ਫਿਰ ਇਹਨਾਂ ਨੇ ਇੱਕ ਬਹਾਨਾ ਬਣਾਇਆ, ਨਵਾਬ ਜਿਹੜਾ ਉੱਥੇ ਦਾ ਫਿਰੋਜ਼ ਖਾਨ ਸੀ ਉਹਦੇ ਕੋਲ ਆਰਜ਼ੀ ਤੌਰ ਤੇ ਨੌਕਰੀ ਕਰਨ ਲਈ, ਉਹ ਇੱਕ ਬਹਾਨਾ ਸੀ ਨੌਕਰੀ ਦਾ। ਜਦੋਂ ਕਦੇ ਕਿਸੇ ਨੇ ਕਿਸੇ ਦਾ ਕਤਲ ਕਰਨਾ ਹੁੰਦਾ ਉਹਨੂੰ ਬੜੇ ਬਹਾਨੇ ਬਣਾਉਣੇ ਪੈਂਦੇ ਨੇ। ਫਿਰ ਗੁਰੂ ਸਾਹਿਬ ਦੇ ਕੋਲ ਆਵਾਜਾਈ ਸ਼ੁਰੂ ਕਰ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਤਰਜਾਮੀ ਜਾਣਦੇ ਸੀ ਸਭ ਕੁਝ। ਮਹਾਰਾਜ ਸਾਹਿਬ ਨੇ ਦੇਖ ਲਿਆ ਵੀ ਸਰੀਰ ਤਿਆਗਣ ਦਾ ਸਮਾਂ ਆ ਗਿਆ, ਵੀ ਮੇਰੇ ਅਕਾਲ ਪੁਰਖ ਨੇ ਦੁਸ਼ਮਣ ਵੀ ਮੇਰੇ ਕੋਲ ਭੇਜ ਦਿੱਤਾ। ਮਹਾਰਾਜ ਤਾਂ ਜਾਣਦੇ ਸੀ ਇਸ ਗੱਲ, ਸਾਡੇ ਇਤਿਹਾਸਕਾਰਾਂ ਨੇ ਇੱਕ ਨੇ ਨਹੀਂ, ਮੇਰਾ ਖਿਆਲ ਹੈ ਵੀ 5-7 ਨੇ ਤਾਂ ਇਹ ਗਲਤੀ ਕੀਤੀ ਉਹ ਕੀਤੀ ਹੈ। ਜਿੱਥੇ ਤੱਕ ਮੈਂ ਇਤਿਹਾਸ ਦੇ ਪੰਨਿਆਂ ਨੂੰ ਖੋਲਿਆ, 5-7 ਲਿਖਾਰੀ ਜਿਹੜੇ ਉੱਘੇ ਲਿਖਾਰੀ ਨੇ, ਜਾਂ ਤਾਂ ਉਹਨਾਂ ਨੇ ਇੱਕ ਦੂਜੇ ਦੀ ਨਕਲ ਕਰੀ ਹੈ, ਜਾਂ ਫਿਰ ਕੁਝ ਲਿਖਾਰੀ ਇਹੋ ਜਿਹੇ ਨੇ ਜਿਹੜੇ ਗੁਰੂ ਘਰ ਦੀ ਮਰਿਆਦਾ ਤੋਂ ਅਣਜਾਣ ਸਨ, ਉਹਨਾਂ ਨੇ ਜਾਂ ਤਾਂ ਜੈਲਸੀ ਵਿੱਚ ਆ ਕੇ ਲਿਖਿਆ, ਜਾਂ ਫਿਰ ਅਣਜਾਣਪਣੇ ਵਿੱਚ ਕੁਝ ਵੀ ਹੈ ਪਰ ਇਤਿਹਾਸ ਨੂੰ ਵਿਗਾੜ ਕੇ ਲਿਖਿਆ। ਇਤਿਹਾਸ ਦੇ ਵਿੱਚ ਲਿਖਿਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਪਠਾਨ ਬੱਚੇ ਆਉਂਦੇ ਸੀ, ਗਿਆਨੀ ਗਿਆਨ ਸਿੰਘ ਨੇ ਵੀ ਇਹ ਲਿਖਿਆ, ਭਾਈ ਸੰਤੋਖ ਸਿੰਘ ਨੇ ਵੀ ਇਹ ਲਿਖਿਆ, ਮਹਾਰਾਜ ਉਹਨਾਂ ਨੂੰ ਮਿਹਣੇ ਮਾਰਦੇ ਸੀ। ਇਤਿਹਾਸਕਾਰ ਕਹਿੰਦਾ ਵੀ ਜਿਹੜਾ ਆਪਣੇ ਬਾਪ ਦਾਦੇ ਦਾ ਬਦਲਾ ਨਾ ਲਵੇ ਬਈ ਉਹ ਸੂਰਮਾ ਨਹੀਂ ਹੁੰਦਾ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਉਹਨਾਂ ਨੂੰ ਉਸਕਾਉਂਦੇ ਵੀ ਸੀ ਤੁਸੀਂ ਮੇਰੇ ਤੇ ਵਾਰ ਕਰੋ। ਮੈਂ ਇਹ ਪੁੱਛਣਾ ਚਾਹੁੰਦਾ ਉਹਨਾਂ ਇਤਿਹਾਸਕਾਰਾਂ ਨੂੰ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਗਰੀਬ ਨੂੰ ਵੱਢ ਕਿਉਂ ਦਿੱਤਾ, ਮਾਰ ਕਿਉਂ ਦਿੱਤਾ, ਉਹਨੇ ਤਾਂ ਇੱਛਾ ਪੂਰੀ ਕੀਤੀ ਗੁਰੂ ਦੀ। ਗੁਰੂ ਸਾਹਿਬ ਨੂੰ ਉਸਕਾਉਂਦੇ ਸੀ ਤੂੰ ਵਾਰ ਕਰ, ਇਹ ਬਾਤ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ ਦਰਖਾਸਤ ਕੀਤੀ ਤੇ ਦੁਸ਼ਮਣ ਆ ਗਿਆ, ਪਤਾ ਸੀ ਵੀ ਇਹ ਸੂਬਾ ਸਰਹੰਦ ਵਜ਼ੀਰ ਖਾਂ ਦਾ ਭੇਜਿਆ ਹੋਇਆ। ਜਿਸ ਦਿਨ ਮਹਾਰਾਜ ਸਾਹਿਬ ਜੀ ਇਹ ਭਾਣਾ ਵਰਤਾਉਂਦੇ ਹੈ, ਹਰ ਅਵਤਾਰ ਰਹਿਬਰ ਪੈਗੰਬਰ ਸੰਤ ਮਹਾਂਪੁਰਸ਼ ਦੇ ਜੀਵਨ ਦੇ ਹਰ ਕਦਮ ਤੇ ਕੋਈ ਨਾ ਕੋਈ ਸਿੱਖਿਆ, ਭਾਵੇਂ ਮਹਾਰਾਜਾ ਤ੍ਰੇਤੇ ਦੇ ਅਵਤਾਰ ਰਾਮ ਭਗਵਾਨ ਜੀ ਨੇ, ਭਾਵੇਂ ਕ੍ਰਿਸ਼ਨ ਜੀ ਨੇ, ਪੈਰ ਪੈਰ ਤੇ ਸਿੱਖਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਤਾਂ ਸਿੱਖਿਆ ਇਹ ਦੇਣੀ ਸੀ ਵੀ ਜੋ ਦੁਸ਼ਮਣ ਦਾ ਵਸਾਹ ਕਰੇ, ਸੁਸਤੀ ਕਰੇ ਤਾਂ ਖਾਲਸੇ ਜੀ ਆਹ ਦੇਖੋ ਇਹ ਵੀ ਭਾਣਾ ਵਰਤਿਆ ਜਾਂਦਾ, ਇਹਦੇ ਚ ਵੀ ਸਿੱਖਿਆ ਸੀ। ਸ਼ਾਮ ਦਾ ਵਕਤ ਹੈ, ਰਹਿ ਰਾਸ ਦਾ ਸਮਾਂ ਹੋਇਆ, ਪਹਿਰੇਦਾਰ ਬਾਹਰ ਖੜੇ ਨੇ ਦੋ, ਤੇ ਇਹ ਪਠਾਨ ਬੱਚੇ ਸ਼ਾਮ ਦੇ ਵਕਤ ਅੱਗੇ ਵੀ ਆਉਂਦੇ ਸੀ ਪਰ ਉਸ ਦਿਨ ਪੂਰੀ ਵਿਉਂਤਬੰਦੀ ਨਾਲ ਇੱਕ ਬਾਹਰ ਖੜਿਆ ਇੱਕ ਅੰਦਰ ਗਿਆ। ਇਸ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਪਤਾ ਸੀ ਵੀ ਸਮਾਂ ਬਿਲਕੁਲ ਨੇੜੇ ਆ ਗਿਆ, ਮਹਾਰਾਜ ਸਾਹਿਬ ਇਹ ਵੀ ਦਿਖਾਉਣਾ ਚਾਹੁੰਦੇ ਸੀ ਵੀ ਮੈਨੂੰ ਕਿਸੇ ਮਨੁੱਖ ਦੀ ਸਹਾਇਤਾ ਦੀ ਲੋੜ ਨਹੀਂ ਹੈ, ਜੇ ਦੁਸ਼ਮਣ ਮੇਰੇ ਤੇ ਆ ਪਵੇ ਮੈਂ ਆਪਣੇ ਦੁਸ਼ਮਣ ਨਾਲ ਖੁਦ ਲੜ ਸਕਦਾ। 10 ਲੱਖ ਦੇ ਘੇਰੇ ਵਿੱਚੋਂ ਜਿਹੜਾ ਗੁਰੂ ਪੀਰ ਸੂਰਮਾ ਆਪ ਇਕੱਲਾ ਜੂਝ ਕੇ ਨਿਕਲ ਸਕਦਾ, ਉਹਨੂੰ ਫਿਰ ਹੋਰ ਸਹਾਇਤਾ ਦੀ ਲੋੜ ਵੀ ਕੀ। ਮਹਾਰਾਜ ਸਾਹਿਬ ਜੀ ਨੇ ਕੁਝ ਹਾਪ ਆ ਗਏ ਇਸ ਤਰ੍ਹਾਂ ਦੇ ਵਿਖਾਏ ਸਿੰਘ ਕਹਿਣ ਲੱਗੇ ਜੀ ਮਹਾਰਾਜ ਆਰਾਮ ਕਰਨਾ ਚਾਹੁੰਦੇ ਆਪਾਂ ਨੂੰ ਹੁਣ ਬਾਹਰ ਚਲੇ ਜਾਣਾ ਚਾਹੀਦਾ ਮੱਥੇ ਟੇਕ ਕੇ ਨਮਸਕਾਰ ਕੀਤੀ ਬਾਹਰ ਚਲੇ ਗਏ ਮਹਾਰਾਜ ਸਾਹਿਬ ਜੀ ਪਲੰਘੇ ਤੇ ਲੇਟੇ ਨੇ ਤੇ ਬਾਹਰ ਵਾਲਾ ਪਹਿਰੇਦਾਰ ਇਤਿਹਾਸ ਕਹਿੰਦਾ ਵੀ ਉਹ ਸੁਸਤ ਹੋ ਗਿਆ ਖੜੇ ਖੜੇ ਨੂੰ ਉਹਨੂੰ ਨੀਂਦ ਨੇ ਉਹਦੇ ਤੇ ਥੱਕਿਆ ਸੀ ਕੀ ਸੀ ਵਾਹਿਗੁਰੂ ਜਾਣੇ ਵੀ ਉਹ ਥੋੜੇ ਜਿਹੇ ਨੀਂਦ ਦੇ ਵਿੱਚ ਜਦੋਂ ਦੇਖਿਆ ਉਹ ਸੁਸਤੀ ਤੋਂ ਲਾਭ ਉਠਾ ਕੇ ਉਹ ਬੇਈਮਾਨ ਅੰਦਰ ਵੜ ਗਏ ਤੰਬੂ ਦਾ ਪਹਿਲਾ ਸਿੱਕੇ ਅੰਦਰ ਵੜ ਗਏ ਮਹਾਰਾਜ ਸਾਹਿਬ ਜੀ ਪਏ ਸੀ ਨੇਤਰ ਬੰਦ ਕੀਤੇ ਹੋਏ ਸੀਤਾ ਮਹਾਰਾਜ ਜਾਗਦੇ ਸਤਿਗੁਰ ਜਾਗਤਾ ਹੈ ਦੇਵ ਗੁਰੂ ਦਾ ਕਦੇ ਸੁਣਦਾ ਹੀ ਨਹੀਂ ਉਹਨੇ ਕਿਹਾ ਵੀ ਏਦੋਂ ਵਧੀਆ ਮੌਕਾ ਮੈਨੂੰ ਨਹੀਂ ਮਿਲ ਸਕਦਾ ਕੁਝ ਇਤਿਹਾਸ ਵਿੱਚ ਲਿਖਿਆ ਹੈ ਕਿ ਹੈਦਰਾਬਾਦ ਦੇ ਕਾਰੀਗਰਾਂ ਨੇ ਦੋ ਤਲਵਾਰਾਂ ਭੇਟ ਕੀਤੀਆਂ ਤੇ ਕੁਝ ਦਾ ਵਿਸ਼ਵਾਸ ਹੈ ਕਿ ਦੋ ਖੰਜਰਾਂ ਭੇਟ ਕੀਤੀਆਂ ਬਾਤ ਖੰਜਰ ਵਾਲੀ ਵੀ ਦਰੁਸਤ ਹੈ ਤੇ ਤੇਗਾਂ ਵਾਲੀ ਬਾਤ ਵੀ ਜਿਹੜੀ ਆਪਾਂ ਉਹਦਾ ਖੰਡਨ ਨਹੀਂ ਕਰਦੇ ਪਈ ਇੱਥੇ ਬਾਤ ਗੁਰੂ ਸਾਹਿਬ ਦਾ ਇੱਕ ਸੁਭਾਅ ਸੀ ਵੀ ਬਰਾਬਰ ਦੇ ਸ਼ਸਤਰ ਦੇ ਨਾਲ ਮੁਕਾਬਲਾ ਕਰਦੇ ਸੀ ਭਾਵੇਂ ਦਾਦਾ ਗੁਰੂ ਸੀ ਭਾਵੇਂ ਆਪ ਸੀ ਸੱਚੇ ਪਾਤਸ਼ਾਹ ਚਾਰ ਲੜਾਈਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਜੇ ਦੁਸ਼ਮਣ ਦਾ ਸ਼ਸਤਰ ਟੁੱਟ ਗਿਆ ਤਾਂ ਮਹਾਰਾਜ ਨੇ ਵਾਰ ਨਹੀਂ ਕੀਤਾ ਦੁਸ਼ਮਣ ਨੂੰ ਕਿਹਾ ਕਿ ਸੱਜਣਾ ਤੇਰਾ ਸ਼ਸਤਰ ਟੁੱਟ ਗਿਆ ਮੈਂ ਤੇਰੇ ਤੇ ਵਾਰ ਨਹੀਂ ਉਨਾ ਚਿਰ ਕਰ ਸਕਦਾ ਸ਼ਸਤਰ ਦਾ ਬੰਦੋਬਸਤ ਕਰਕੇ ਫਿਰ ਮੇਰੇ ਸਾਹਮਣੇ ਆਵੀਂ ਕੌਣ ਛੱਡ ਗਿਆ ਦੁਸ਼ਮਣ ਨੂੰ ਇਤਿਹਾਸ ਪੜੋਗੇ ਘੋੜਾ ਮਰ ਗਿਆ ਤੇ ਘੋੜ ਸਵਾਰ ਪੈਦਲ ਹੋ ਗਿਆ ਮਹਾਰਾਜ ਘੋੜੇ ਤਿੰਨ ਕਹਿੰਦੇ ਸੱਜਣਾ ਇਹ ਬੇਇਨਸਾਫੀ ਗੁਰੂ ਹਰਗੋਬਿੰਦ ਨਹੀਂ ਕਰ ਸਕਦਾ ਤੇਰਾ ਘੋੜਾ ਮਰ ਗਿਆ ਤੂੰ ਹੋਰ ਘੋੜਾ ਲਿਆ ਕਹਿੰਦਾ ਸੱਚੇ ਪਾਤਸ਼ਾਹ ਵੀ ਘੋੜੇ ਕੌਣ ਦਿੰਦਾ ਮੱਚਦੇ ਜੰਗ ਵਿੱਚ ਮੈਂ ਤਿਆਰ ਹਾਂ ਤੇਰੇ ਨਾਲ ਲੜ ਲੂੰ ਤੂੰ ਰੁਕਣਾ ਮਹਾਰਾਜ ਕਹਿੰਦੇ ਨਹੀਂ ਥੋੜਾ ਜਿਹਾ ਉਡੀਕ ਕਰਨ ਦੇਰੀ ਇਨਸਾਫ ਇਹ ਕਹਿੰਦਾ ਵੀ ਮੈਂ ਆਪਣਾ ਘੋੜਾ ਛੱਡ ਦਿਆ ਹੁਣ ਜੇ ਤੂੰ ਤੇਰੇ ਕੋਲ ਘੋੜਾ ਨਹੀਂ ਇਹੋ ਜਿਹੀਆਂ ਲੜਾਈਆਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਖੰਜਰਾਂ ਇੱਕੋ ਜਿਹੀਆਂ ਮਹਾਰਾਜ ਗੁਲ ਖਾਨ ਨੂੰ ਦਿੰਦੇ ਨੇ ਤੇਗ ਦੀ ਵੀ ਬਹੁਤ ਆਉਂਦੀ ਵੀ ਤੇਗਾਂ ਇੱਕੋ ਜਿਹੀਆਂ ਸੀ ਕੋਹਨੂੰ ਦਿੱਤੀ ਮਹਾਰਾਜ ਨੂੰ ਉਹਨੂੰ ਪੁੱਛਿਆ ਵੀ ਖੰਜਰ ਕੈਸੀ ਹੈ ਕਹਿੰਦਾ ਮਹਾਰਾਜ ਵੀ ਇਹ ਖੰਜਰ ਐਸੀ ਹੈ ਵੀ ਜੇ ਮੈਂ ਇਹਨੂੰ ਇੱਕੋ ਹੀ ਵਾਰ ਕਿਤੇ ਸੰਡੇ ਤੇ ਕਰ ਦਿਆਂ ਵੀ ਬਚ ਨਹੀਂ ਸਕਦਾ ਮਹਾਰਾਜ ਕਹਿੰਦੇ ਮਾਨਸ ਕੇ ਪਰਖ ਵੇਖੋ ਮਨੁੱਖ ਨੂੰ ਪਰਖਣ ਵਾਸਤੇ ਮਾਮਲਾ ਕਸੌਟੀ ਹੈ ਬੱਚੂ ਸਮਾਂ ਆਏ ਤੇ ਪਤਾ ਲੱਗੇਗਾ ਵੀ ਇਹ ਤੇਰੀ ਖੰਜਰ ਕਿੱਥੇ ਕੁ ਤੱਕ ਪਹੁੰਚ ਸਕਦੀ ਹੈ ਇੱਕ ਵਾਰ ਦੇ ਨਾਲ ਤੂੰ ਮਾਰਨਾ ਚਾਹੁੰਦਾ ਹੋ ਸਕਦਾ ਤੇਰੇ ਕਈ ਵਾਰਾਂ ਦੇ ਨਾਲ ਵੀ ਕਿਤੇ ਕੋਈ ਬੰਦਾ ਨਾ ਮਰੇ ਉਹਨੇ ਦੇਖਿਆ ਵੀ ਇਸ ਵੇਲੇ ਮੈਨੂੰ ਮੌਕਾ ਅੱਲਾਹ ਤਾਲਾ ਨੇ ਦੇ ਦਿੱਤਾ ਉਹਨੇ ਖੰਜਰ ਹੱਥ ਵਿੱਚ ਫੜੀ ਖੰਜਰ ਜ਼ੋਰ ਦੀ ਮਾਰੀ ਉਸਨੇ ਤੇ ਇੱਕ ਮੈਨੂੰ ਪੁਰਾਣੀ ਲਿਖਤ ਮਿਲੀ ਆ ਉਹਦੇ 'ਚ ਬੋਲੀ ਵੀ ਉਸ ਤਰ੍ਹਾਂ ਦੀ ਲਿਖੀ ਆ ਉਹ ਖੰਜਰ ਜਦੋਂ ਮਾਰੀ ਕਹਿੰਦੇ ਉਹਦੇ ਡਰਦੇ ਦਾ ਹੱਥ ਕੰਬ ਗਿਆ ਹੱਥ ਕੰਬਣ ਦੇ ਨਾਲ ਉਹ ਖੰਜਰ ਜਿਹੜੀ ਸੀ ਮਹਾਰਾਜ ਸਾਹਿਬ ਦੇ ਬੱਖੀ ਔਰ ਬਾਂਹ ਦੇ ਵਿਚਾਲੇ ਪਲੰਘੇ ਤੇ ਜਾ ਲਈ ਮਹਾਰਾਜ ਸਾਹਿਬ ਸਾਧ ਹੋਣਗੇ ਨਹੀਂ ਕੋਲ ਸਤਿਗੁਰਾਂ ਦੇ ਸ਼ਸਤਰ ਸੀ ਸਿਰਾਣੇ ਦੇ ਉੱਤੇ ਰੱਖੇ ਮਹਾਰਾਜ ਦਾ ਇੱਕ ਹੁਕਮ ਹੈ ਕਿ ਸ਼ਸਤਰ ਦਾ ਸਤਿਕਾਰ ਪੋਥੀਆਂ ਜਿੰਨਾ ਕਰਨਾ ਬਾਣੀ ਜਿੰਨਾ ਸਤਿਕਾਰ ਕਰਨਾ ਇਹ ਮਹਾਰਾਜ ਦਾ ਹੁਕਮ ਹੈ ਪਰ ਅੱਜ ਸਾਡੇ ਵਿੱਚ ਬਹੁਤ ਵਿਰਲੇ ਨੇ ਜਿਹੜੇ ਇਹ ਸਤਿਕਾਰ ਕਾਇਮ ਰੱਖੀ ਬੈਠੇ ਹੈ ਨਹੀਂ ਤਾਂ ਕਿਰਪਾਨਾਂ ਨਾਲ ਸਬਜ਼ੀਆਂ ਚੀਰਨ ਵਾਲੇ ਤਾਂ ਬਹੁਤ ਹੈਗੇ ਸਾਡੇ 'ਚ ਇਹਦੇ ਤਾਂ ਕੁਰਾਲਾ ਹੀ ਹੈ ਕਿਰਪਾਨ ਦੇ ਗਾਤਰੇ ਬਣਾ ਲੈਣੇ ਬੜੇ ਬੜੇ ਲੰਮੇ ਜਦੋਂ ਬੈਠਣਾ ਕਿਰਪਾਨ ਘੁੰਮ ਕੇ ਚਾਹੇ ਪੈਰਾਂ ਤੱਕ ਲੱਗ ਜਾਵੇ ਹੇਠਾਂ ਨੂੰ ਕੋਈ ਪਤਾ ਨਹੀਂ ਵੀ ਕਿਰਪਾਨ ਕਿੱਥੇ ਹੈ ਪਰ ਫਿਰ ਹੱਟਣਾ ਨਹੀਂ ਲੰਮੇ ਗਾਤਰੇ ਬਣਾਉਣ ਤੇ ਜ਼ੋਰ ਲਾ ਲਓ ਚਾਹੇ ਨਹੀਂ ਜੀ ਬਸ ਸ਼ਿਗਾਰ ਹੈ ਵੀ ਗੋਡੇ ਤੱਕ ਜਾਵੇ ਇਹ ਤਾਂ ਸੰਤ ਗਿਆਨੀ ਮੋਹਨ ਸਿੰਘ ਦਾ ਗਾਤਰਾ ਹੁਣ ਵੀ ਇੰਨਾ ਕੁ ਹੈ ਪਿੰਡਰਾਲ ਮਹਾਂਪੁਰਸ਼ਾਂ ਦਾ ਕਿ ਕਿਰਪਾਨ ਹੇਠਾਂ ਨਾ ਕਦੇ ਵੀ ਇਸ ਤਰ੍ਹਾਂ ਲੱਗ ਜਾਵੇ ਧਰਤੀ ਨੂੰ ਨਹੀਂ ਕਿਰਪਾਨ ਲੱਗਣੀ ਚਾਹੀਦੀ ਜਦੋਂ ਲੈ ਕੇ ਬੈਠਣਾ ਇਸ ਤਰ੍ਹਾਂ ਲੈ ਕੇ ਬੈਠਣਾ ਸਿਰ ਧਰ ਧਰੇ ਨਾ ਸ਼ਸਤਰ ਕੋ ਕਹਿੰਦੇ ਸਿਰਾਣੇ ਦੇ ਹੇਠ ਨਾ ਕਦੇ ਸ਼ਸਤਰ ਨੂੰ ਧਰ ਲਿਓ ਇਹ ਗੁਰੂ ਦਾ ਹੁਕਮ ਹੈ ਦੇਖੋ ਦਿਆਰੇ ਮਨਾਉਣ ਦੇ ਨਾਲ ਸਾਨੂੰ ਕਈ ਗੱਲਾਂ ਦਾ ਨਵਾਂ ਪਤਾ ਲੱਗੂਗਾ ਸਿਰ ਧਰ ਧਰੇ ਨਾ ਸ਼ਸਤਰ ਕੋ ਅਦਬ ਸਹਿਤ ਧਰ ਪਾਸ ਅਦਬ ਦੇ ਨਾਲ ਸ਼ਸਤਰ ਨੂੰ ਪਲੰਘੇ ਦੇ ਕੋਲ ਰੱਖੋ ਔਰ ਨਾਲ ਇੱਕ ਹੋਰ ਵਜਨ ਕੀਤਾ ਕਹਿੰਦੇ ਸ਼ਸਤਰ ਨੂੰ ਆਪਣੇ ਅੰਗ ਸੰਗ ਰੱਖੋ ਅੰਗ ਸੰਗ ਲਾਇਓ ਰਹਿ ਕਰੋ ਨਾ ਰੇਪ ਵਿਸ਼ਵਾਸ ਕੀ ਪਤਾ ਦੁਸ਼ਮਣ ਸੁੱਤੇ ਪਿਆਂ ਦੇ ਕੋਲ ਵੀ ਆ ਜਾਵੇ ਵਿਸ਼ਵਾਸ ਕਰੋ।
ਹੁਣ ਮਹਾਰਾਜ ਦੇ ਕੋਲ ਸ਼ਸਤਰ ਜੋ ਗੱਲਾਂ ਕਈਆਂ ਖਾਲਸੇ ਨੂੰ ਮਹਾਰਾਜ ਨੇ ਕਮਾਈਆਂ ਹੋਈਆਂ ਸੀ, ਉਹ ਸਤਿਗੁਰੂ ਮਹਾਰਾਜ ਨੇ ਦੇਖਿਆ ਵੀ ਇਹ ਵਾਰ ਕਰਨ ਵਾਲਾ ਸਾਵਧਾਨ ਹੋਏ, ਖੰਜਰ ਨੂੰ ਹੱਥ ਪਾਇਆ, ਇੰਨੀ ਦੇਰ ਵਿੱਚ ਉਹਨੇ ਦੂਸਰੀ ਖੰਜਰ ਫੇਰ ਮਾਰ ਦਿੱਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਖੰਜਰ ਇੰਨੀ ਗਹਿਰੀ ਉਤਰ ਗਈ ਕਿ ਦਿਲ ਨੂੰ ਵੀ ਟੁੰਬ ਗਈ, ਦਿਲ ਤੱਕ ਪਹੁੰਚੀ ਉਹਦੀ ਚੁੰਝ ਜਿਹੜੀ ਸੀ, ਗਹਿਰੀ ਉਤਰ ਗਈ। ਪਰ ਮਹਾਰਾਜ ਸਾਹਿਬ ਬਿਲਕੁਲ ਨਹੀਂ ਉਦਾਸ ਹੋਏ, ਇੰਨੀ ਫੁਰਤੀ ਕੀਤੀ ਸੱਚੇ ਪਾਤਸ਼ਾਹ ਨੇ, ਇੱਕ ਹੱਥ ਵਿੱਚ ਖੰਜਰ ਹੈ, ਦੂਜਾ ਹੱਥ ਉਹਦੇ ਜਾਮੇ ਨੂੰ ਪਾ ਲਿਆ। ਕਹਿੰਦੇ ਹੁਣ ਬੱਚੂ ਜਾਏਗਾ ਕਿੱਥੇ, ਮੈਂ ਤਾਂ ਰੱਬ ਕੋਲੋਂ ਮੰਗ ਕੇ ਲਿਆ ਹੋਇਆ ਤੇਰੇ, ਮੈਂ ਸੰਸਾਰ ਤੋਂ ਜਾਣਾ, ਤੂੰ ਆਪਣਾ ਕੰਮ ਕਰ ਰਿਹਾ ਪਰ ਹੁਣ ਮੈਂ ਆਪਣਾ ਵੀ ਤਾਂ ਕਰਨਾ ਨਾ। ਮਹਾਰਾਜ ਸਾਹਿਬ ਨੇ ਕਿਹਾ ਸ਼ਸਤਰ ਸਿਓ ਅਤ ਹੀ ਰਣ ਭੀਤਰ, ਕਹਿੰਦੇ ਇਹਦੀ ਰਣ ਭੂਮੀ ਆਉਣ, ਸੂਰਮੇ ਨੱਠਿਆ ਨਹੀਂ ਕਰਦੇ, ਬਾਹਰ ਕਰਕੇ ਜਾਂਦਾ ਕਿੱਥੇ ਹੈ। ਮਹਾਰਾਜ ਸਾਹਿਬ ਜੀ ਨੇ ਉੱਥੇ ਉਹ ਪੁਰਾਣੀ ਲਿਖਤ ਜੀ ਲਿਖਿਆ ਵੀ ਉਹ ਖੰਜਰ ਨੂੰ ਇਸ ਤਰ੍ਹਾਂ ਝਟਕਿਆ, ਕਿਉਂਕਿ ਇੱਕ ਹੱਥ ਉੱਧਰ ਪਿਆ ਹੋਇਆ, ਮਿਆਨ ਜਿਹੜਾ ਸੀ ਕਹਿੰਦੇ ਉਹ ਨਿਕਲਿਆ ਨਹੀਂ ਇੱਕ ਵਾਰੀ ਝੰਡਣ ਦੇ ਨਾਲ। ਕਿੰਨਾ ਨਾਜ਼ੁਕ ਸਮਾਂ ਸੀ, ਮਿਆਨ ਚੋਂ ਨਿਕਲ ਤੋਂ ਬਿਨਾਂ ਸ਼ਸਤਰ ਦਾ ਪ੍ਰਹਾਰ ਨਹੀਂ ਹੋ ਸਕਦਾ। ਕਹਿੰਦੇ ਸਤਿਗੁਰਾਂ ਨੇ ਦੂਸਰੀ ਵਾਰ ਫਿਰ ਝੰਡਕਿਆ, ਕਹਿੰਦੇ ਉਹ ਫਿਰ ਨਹੀਂ ਨਿਕਲਿਆ। ਇਹ ਲਿਖਤ ਹੈ ਪੁਰਾਣੀ। ਉਹ ਫਿਰ ਲਿਖਾਰੀ ਲਿਖਦਾ ਹੈ, ਕਹਿੰਦਾ ਇਸ ਦਾ ਕਾਰਨ ਹੈ ਵੀ ਇਹਦਾ ਕਾਰਨ ਇਹ ਹੈ ਕਿ ਸਤਿਗੁਰੂ ਜੀ ਇਹ ਗੱਲ ਜਾਣਦੇ ਸੀ ਵੀ ਅਜੇ ਕੁਛ ਸਵਾਸ ਬਾਕੀ ਰਹਿੰਦੇ ਨੇ, ਵੀ ਇਹ ਪੂਰੇ ਹੋ ਲੈਣ, ਖੰਜਰ ਤੋਂ ਪਹਿਲਾਂ ਵੀ ਨਿਕਲ ਜਾਂਦੀ। ਕਹਿੰਦੇ ਤੀਸਰੀ ਵਾਰ ਝੜ ਗਿਆ ਤੇ ਖੰਜਰ ਮਿਆਨ ਤੋਂ ਬਾਹਰ ਆ ਗਿਆ। ਕਹਿੰਦੇ ਮਹਾਰਾਜ ਸਾਹਿਬ ਜੀ ਨੇ ਉਹ ਖੰਜਰ ਜਦੋਂ ਉਹਦੇ ਮਾਰਿਆ, ਉਹਨੇ ਅੱਗੋਂ ਤੋਂ ਜੋ ਸ਼ਬਦ ਕਿਹਾ ਉਹ ਲਿਖਾਰੀ ਉਹ ਵੀ ਲਿਖਦਾ, ਉਹਨੇ ਆਪਣੀ ਮਾਂ ਨੂੰ ਯਾਦ ਕੀਤਾ, ਕਿਉਂਕਿ ਉਹਦੀ ਮਾਂ ਕਹਿੰਦੀ ਸੀ ਪੁੱਤਰਾ ਤੇਰਾ ਦਾਦਾ ਵੀ ਗਲਤੀ ਨਾਲ ਮਰਿਆ ਇਸ ਗੁਰੂ ਦੇ ਦਾਦੇ ਕੋਲੋਂ, ਤੇਰਾ ਬਾਪ ਵੀ ਗਲਤੀ ਨਾਲ ਮਰਿਆ ਇਸ ਗੁਰੂ ਦੇ ਕੋਲੋਂ, ਮੈਂ ਚਾਹੁੰਦੀ ਹਾਂ ਕਿ ਪੁੱਤਰ ਹੁਣ ਤੁਸੀਂ ਨਾ ਕਿਤੇ ਆਪਣੀ ਗਲਤੀ ਨਾਲ ਮਰ ਜਾਓ ਗੁਰੂ ਦੇ ਕੋਲੋਂ। ਉਹਨੇ ਦੱਸਤਾ ਸੀ ਨਾ ਵੀ ਅਸੀਂ ਗੁਰੂ ਤੇ ਬਾਹਰ ਕਰਨਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੰਨਾਂ ਚ ਆਵਾਜ਼ ਕੀ ਪਈ, ਉਹਨੇ ਉੱਚੇ ਦੇ ਕੇ ਕਹਿੰਦਾ ਹਾਏ ਅੰਮਾ, ਇਹ ਸ਼ਬਦ ਲਿਖਿਆ ਹੋਇਆ। ਮਹਾਰਾਜ ਸਾਹਿਬ ਬੋਲੇ, ਮੈਂ ਉਹਨਾਂ ਅੱਖਰਾਂ ਦੇ ਨਾਲ ਹੀ ਆਪ ਜੀ ਨੂੰ ਸੰਬੋਧਨ ਕਰਨਾ ਚਾਹੁੰਦਾ ਜਿਹੜੇ ਉੱਥੇ ਲਿਖੇ ਹੋਏ ਲਿਖਾਰੀ ਨੇ ਪੁਰਾਣੀ ਲਿਖਤ ਵਿੱਚ। ਮਹਾਰਾਜ ਸਾਹਿਬ ਬੋਲੇ, ਕਹਿੰਦੇ ਅੱਲਾ ਕਹੋ ਅੱਲਾ, ਇਹ ਦੋ ਵਾਰੀ ਸ਼ਬਦ ਕਿਹਾ ਮਾਰਨ ਹੈ, ਮਰਨ ਵਾਲੇ ਦਾ ਵੀ ਭਲਾ ਸੋ। ਕਹਿੰਦੇ ਅੱਲਾਹ ਕਹੋ ਅੱਲਾ, ਅੰਮਾ ਕਹਿਣ ਕਾ ਕੌਣ ਸਾ ਵੇਲਾ ਹੈ। ਮਹਾਰਾਜ ਕਹਿੰਦੇ ਅੰਮਾ ਕਹਿਣ ਦਾ ਵੇਲਾ ਹੁਣ, ਤੇਰੀ ਅੰਮਾ ਕੀ ਕਰੂਗੀ ਹੁਣ ਆ ਕੇ, ਇਹ ਅੰਮਾ ਕਹਿਣ ਦਾ ਵੇਲਾ ਨਹੀਂ, ਹੁਣ ਅੱਲਾਹ ਨੂੰ ਯਾਦ ਕਰ। ਉਹ ਖੰਜਰ ਐਸੀ ਟਿਕਾਣੇ ਬੱਜੀ, ਸੱਚੇ ਪਾਤਸ਼ਾਹ ਦਾ ਨਿਸ਼ਾਨਾ ਕਦੇ ਚੁੱਕਿਆ ਨਹੀਂ ਅੱਜ ਤੱਕ, ਦੁਸ਼ਮਣ ਚਿੱਤ ਹੋ ਗਿਆ। ਹੁਣ ਜਿਹੜਾ ਬਾਹਰ ਖੜਾ ਸੀ ਉਹਦਾ ਭਰਾ, ਉਹਨੇ ਜਦ ਦੇਖਿਆ ਵੀ ਅੰਦਰ ਵਾਲੇ ਦਾ ਤਾਂ ਭੋਗ ਪੈ ਗਿਆ, ਹੁਣ ਮੇਰਾ ਪੈਣ ਵਾਲਾ ਹੈ, ਵੀ ਜਿਹੜੇ ਗੁਰੂ ਨੇ ਉਹ ਮਾਰ ਦਿੱਤਾ, ਨਿਕਲੂ ਗੁਰੂ ਤੰਬੂ ਤੋਂ ਬਾਹਰ ਵੀ ਹੁਣ ਉਹ ਲੱਗਿਆ ਦੌੜਨ। ਉਹਦੇ ਦੌੜਨ ਤੋਂ ਪਹਿਲਾਂ, ਇਹਦੇ ਮਰਨ ਤੋਂ ਬਾਅਦ ਗੁਰੂ ਨੇ ਇੱਕ ਆਵਾਜ਼ ਦਿੱਤੀ, ਖਾਲਸਾ ਜੀ ਹੈ ਕੋਈ ਨੇੜੇ? ਬਸ ਇੰਨੀ ਗੱਲ ਕਹਿਣ ਦੀ, ਜਿਹੜੇ ਜਿਹੜੇ ਨੇੜੇ ਸਨ ਸਿੰਘ ਦੌੜ ਪਏ, ਸ਼ਸਤਰ ਹੱਥ ਚ ਫੜੇ, ਵੀ ਗੁਰੂ ਸਾਹਿਬ ਨੇ ਕਦੇ ਇਸ ਤਰ੍ਹਾਂ। ਉਹ ਜਦੋਂ ਦੌੜਦਾ ਦੇਖਿਆ ਤੇ ਉਹਨਾਂ ਸਿੰਘਾਂ ਨੇ, ਦੋ ਸਿੰਘ ਤਾਂ ਜੁਟ ਗਏ ਉਹਦੇ ਉੱਤੇ, ਵੱਧ ਵੱਧ ਕੇ ਜਿੰਨਾ ਚਿਰ ਟੁਕੜੇ ਟੁਕੜੇ ਨਹੀਂ ਕਰ ਦਿੱਤਾ, ਉਹਦੇ ਕਿਰਪਾਨਾ ਹੀ ਨਹੀਂ ਮਾਰਨ ਪਏ ਹਟੇ। ਤੇ ਜਦੋਂ ਬੜੇ ਅੰਦਰ ਭਾਈ ਲੱਖਾ ਸਿੰਘ ਬੁਰੇ ਸੀ, ਤੇਗ ਨੰਗੀ ਹੱਥ ਵਿੱਚ, ਉਹਨੇ ਆਉਣ ਸਾਰ ਉਹ ਜਿਹੜਾ ਗੁਰੂ ਦਾ ਮਾਰਿਆ ਪਿਆ ਸੀ, ਐਡੀ ਜ਼ੋਰ ਦੀ ਕਿਰਪਾਨ ਮਾਰੀ, ਉਹਦਾ ਸਿਰ ਧੜ ਤੋਂ ਲਹਿਦਾ ਕਰ ਦਿੱਤਾ। ਮਹਾਰਾਜ ਹੱਸ ਕੇ ਕਹਿੰਦੇ ਲੱਖਾ ਸਿਆਂ, ਇਹ ਤਾਂ ਮਰਿਆ ਹੀ ਪਿਆ ਸੀ ਵਿਚਾਰਾ, ਤੂੰ ਕਾਹਨੂੰ ਮਾਰਨਾ ਸੀ, ਮਰੇ ਹੋਏ ਨੂੰ ਥੋੜੀ ਮਾਰੀ ਦੇ, ਇਹ ਤਾਂ ਤੇਰੇ ਆਉਣ ਤੋਂ ਪਹਿਲਾਂ ਮਰਿਆ ਹੋਇਆ। ਜਦੋਂ ਸਿੰਘ ਅੰਦਰ ਗਏ, ਪਾਤਸ਼ਾਹ ਸਾਵਧਾਨ ਬੈਠੇ ਸੀ, ਪਰ ਜਦੋਂ ਸਿੰਘਾਂ ਦੀ ਨਿਗਾਹ ਸਤਿਗੁਰਾਂ ਦੇ ਦੁੱਧ ਵਰਗੀ ਪੁਸ਼ਾਕੇ ਤੇ ਪਈ, ਖੂਨ ਦੇ ਨਾਲ ਸਤਿਗੁਰੂ ਮਹਾਰਾਜ ਦਾ ਜਾਮਾ ਰੰਗਿਆ ਗਿਆ, ਪਰ ਖੂਨ ਦੇ ਫੁਹਾਰੇ ਚੱਲ ਰਹੇ ਨੇ, ਪੇਟ ਦੇ ਵਿੱਚੋਂ ਤਤੀਰੀ ਖੂਨ ਦੀ ਸਤਿਗੁਰੂ ਮਹਾਰਾਜ ਦੇ ਪਲੰਘੇ ਤੋਂ ਵੀ ਹੇਠਾਂ ਖੂਨ ਦੀਆਂ ਬੂੰਦਾਂ ਜ਼ਮੀਨ ਤੇ ਡਿੱਗ ਰਹੀਆਂ ਨੇ, ਸਿੰਘਾਂ ਦੀਆਂ ਤਾਹਾਂ ਨਿਕਲ ਗਈਆਂ। ਸੱਚੇ ਪਾਤਸ਼ਾਹ ਅਸੀਂ ਤਾਂ ਸੋਚਿਆ ਸੀ ਆਪਸ ਆਹ ਕੀ ਭਾਣਾ ਵਰਤਾ ਦਿੱਤਾ। ਇੱਕ ਸਿੰਘ ਬੋਲਿਆ, ਮਹਾਰਾਜ ਤੁਸੀਂ ਤਾਂ ਸਾਨੂੰ ਕਹਿੰਦੇ ਸੀ ਇਹਨਾਂ ਦਾ ਵਸਾਹ ਨਹੀਂ ਕਰਨਾ ਦੁਸ਼ਮਣ ਦਾ। ਮਹਾਰਾਜ ਕਹਿੰਦੇ, ਸਿੰਘੋ ਹੌਂਸਲਾ ਰੱਖੋ, ਜ਼ਖਮ ਕੋਈ ਬਹੁਤਾ ਵੱਡਾ ਨਹੀਂ ਹੈ। ਇਹ ਸੀ ਹੌਂਸਲੇ ਦੀ ਬਾਤ, ਜ਼ਖਮ ਡੂੰਘਾ ਹੋਣ ਦੇ ਬਾਵਜੂਦ ਵੀ ਦਿਲ ਤੱਕ ਟੁੰਬ ਗਿਆ, ਪਰ ਮਹਾਰਾਜ ਕਹਿੰਦੇ ਜ਼ਖਮ ਕੋਈ ਬਹੁਤਾ ਗਹਿਰਾ ਨਹੀਂ, ਹੌਂਸਲਾ ਕਰੋ ਤੁਸੀਂ, ਕੋਈ ਬਾਤ ਨਹੀਂ ਹੈ, ਕੁਛ ਨਹੀਂ ਹੋਇਆ ਸਾਡੇ ਸਰੀਰ ਨੂੰ। ਪਰ ਸਿੰਘਾਂ ਦੇ ਅੱਖਾਂ ਵਿੱਚ ਅੰਸੂ ਆ ਗਏ, ਦੋਨੇ ਭਰਾ ਮਰ ਗਏ, ਇੱਕ ਬਾਹਰ ਵੱਢਿਆ ਪਿਆ, ਇੱਕ ਅੰਦਰ ਮਰਿਆ ਪਿਆ। ਮਹਾਰਾਜ ਕਹਿੰਦੇ ਕੁਝ ਸਿੰਘ ਇਹਨਾਂ ਦਾ ਵੀ ਭਾਈ, ਇਹਨਾਂ ਦਾ ਕੋਈ ਬਾਲੀ ਵਾਰਸ ਹੈ, ਉਧਰ ਭੇਜ ਦਿਓ ਇਹਨਾਂ ਦੀਆਂ ਲਾਸ਼ਾਂ ਤੇ ਸੰਭਾਲੋ। ਕਹਾਣੀ ਮੁੱਕ ਗਈ, ਦੁਸ਼ਮਣੀ ਤਾਂ ਜਿਉਂਦਿਆਂ ਨਾਲ ਹੁੰਦੀ ਹੈ, ਕੋਈ ਵੀ ਜਿਹਾ ਕੀਤਾ ਉਹਦਾ ਫਲ ਪਾ ਲਿਆ। ਸਿੰਘ ਬੈਰਾਗ ਵਿੱਚ ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਸਮਝ ਨਹੀਂ ਆਉਂਦੀ ਕਿ ਇਸ ਧਰਤੀ ਨੂੰ ਤੁਹਾਡੇ ਖੂਨ ਦੀ ਕਿੰਨੀ ਕੁ ਲੋੜ ਹੈ, ਇਸ ਧਰਤੀ ਦੇ ਉੱਤੇ ਤੁਹਾਡੇ ਪਿਤਾ ਦਾ ਖੂਨ ਡੁੱਲਿਆ, ਸਿਰ ਤੇ ਧੜ ਅਲੱਗ ਅਲੱਗ ਹੋ ਗਏ, ਖੂਨ ਦੇ ਫੁਆਰੇ ਚੱਲ ਗਏ ਦਿੱਲੀ ਦੇ ਅੰਦਰ ਚਾਂਦਨੀ ਚੌਂਕ ਵਿੱਚ, ਇਸ ਧਰਤੀ ਦੇ ਉੱਤੇ ਕਿੰਨਾ ਖੂਨ ਡੁੱਲਿਆ ਆਪ ਜੀ ਦੇ ਪਿਤਾ ਦਾ ਕੋਈ ਅੰਦਾਜ਼ਾ ਨਹੀਂ ਪਾਤਸ਼ਾਹ। ਫਿਰ ਇਸ ਧਰਤੀ ਦੇ ਉੱਤੇ ਤੁਹਾਡੇ ਦੋ ਬੇਟਿਆਂ ਦਾ ਚਮਕੌਰ ਸਾਹਿਬ ਖੂਨ ਡੁੱਲਿਆ, ਦੋ ਬੇਟਿਆਂ ਦਾ ਸਰਹੰਦ ਦੀਆਂ ਕੰਧਾਂ ਖੂਨ ਨਾਲ ਰੰਗ ਦਿੱਤੀਆਂ। ਅੱਜ ਵੀ ਕੋਈ ਦਰਦੀ ਜਾਵੇ ਗੁਰੂ ਦੇ ਪਿਆਰ ਵਾਲਾ, ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦਾ ਅੰਦਰ ਤੋਂ ਦਰਦ ਹੈ, ਕੰਧਾਂ ਰੋ ਰੋ ਕੇ ਦੱਸਣਗੀਆਂ ਵੀ ਇੱਥੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਖੂਨ ਦੀਆਂ ਰੰਗੀਆਂ ਹੋਈਆਂ ਸੀ ਇੱਟਾਂ। ਸੱਚੇ ਪਾਤਸ਼ਾਹ ਪਰਿਵਾਰ ਦਾ ਇੰਨਾ ਖੂਨ ਡੁੱਲਿਆ ਤੇ ਹੁਣ ਆਪ ਜੀ ਦਾ ਖੂਨ ਡੁੱਲਣ ਦੀ ਉਹ ਕਸਰ ਰਹਿੰਦੀ ਸੀ। ਮਹਾਰਾਜ ਸਾਹਿਬ ਕਹਿੰਦੇ ਇਹ ਅਗਿਆਨੀਆਂ ਵਾਲੀਆਂ ਗੱਲਾਂ ਛੱਡੋ, ਕੋਈ ਬਾਤ ਨਹੀਂ, ਮੈਂ ਦੇਹ ਸਰੂਪ ਥੋੜੀ ਹਾਂ, ਦੇਹ ਦੀ ਬਾਤ ਜਿਹੜੀ ਹੈ ਉਹ ਤੁਸੀਂ ਕੋਈ ਜਰਾ ਸਦ ਲਓ, ਕੋਈ ਬਾਤ ਨਹੀਂ, ਜ਼ਖਮ ਹੈ ਕੋਈ ਬੈਗ ਲੈ ਆਓ। ਅਮਰ ਸਿੰਘ ਨਾਂ ਲਿਖਿਆ ਉਹਦਾ ਜ਼ਰਾ ਦਾ, ਅਮਰ ਸਿੰਘ ਜ਼ਰਾ ਲਿਆਂਦਾ, ਜ਼ਖਮ ਸਾਫ਼ ਕੀਤਾ। ਉਦੋਂ ਇਹੋ ਜਿਹੇ ਸਾਧਨ ਨਹੀਂ ਸੀ ਹੁੰਦੇ ਜਿਹਦੇ ਅੱਜ ਕੱਲ੍ਹ, ਜ਼ਖਮ ਸਾਫ਼ ਕਰਕੇ ਤੋਪੇ ਲਾ ਦਿੱਤੇ, ਪੱਟੀ ਕਰ ਦਿੱਤੀ ਤੇ ਕੁਝ ਸਮਾਂ ਸੱਚੇ ਪਾਤਸ਼ਾਹ ਆਰਾਮ ਕੀਤਾ। ਆਰਾਮ ਕਰਨ ਤੋਂ ਬਾਅਦ ਹੌਲੀ 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 ਜ਼ਖਮ ਭਰਦਾ ਗਿਆ। ਬਹਾਦਰ ਸ਼ਾਹ ਨੂੰ ਪਤਾ ਲੱਗਿਆ, ਬੜਾ ਅਫਸੋਸ ਕੀਤਾ ਬਹਾਦਰ ਸ਼ਾਹ ਨੇ, ਸੱਚੇ ਪਾਤਸ਼ਾਹ ਤੁਸੀਂ ਮੈਨੂੰ ਰਾਜ ਦਿਵਾਉਣ ਵਾਲੇ, ਔਰ ਉਹਨੇ ਵੱਡੇ ਪੱਧਰ ਤੇ ਆਪਣੇ ਤੌਰ ਤੇ ਵੀ ਉਸਨੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਕਿ ਕੌਣ ਕਿੱਥੋਂ ਆਏ ਕੀ ਸੀ, ਪਰ ਨਹੀਂ ਪਤਾ ਚੱਲਿਆ ਉਸ ਵੇਲੇ। ਬਾਤ ਗੁਪਤ ਰਹਿ ਗਈ, ਗੁਪਤ ਇਸ ਲਈ ਰਹਿ ਗਈ ਵੀ ਦੋਨੇ ਮਰ ਚੁੱਕੇ ਨੇ, ਭੇਜਣ ਵਾਲਾ ਜਿਹੜਾ ਸੂਬਾ ਸਰਹੰਦ ਹੈ ਇਹ ਕਿਸੇ ਨੂੰ ਕੁਰਸੋ ਤੱਕ ਨਹੀਂ ਦੇਣ ਵਾਲਾ। ਮਹਾਰਾਜ ਸਾਹਿਬ ਜੀ ਦੇ ਉਹਨੇ ਸ਼ਾਹੀ ਜਰਾਹ ਵੀ ਭੇਜੇ, ਪਰ ਇਤਿਹਾਸ ਕਹਿੰਦਾ ਉਦੋਂ ਪਹਿਲੀ ਮਹਾਰਾਜ ਸਾਹਿਬ ਜੀ ਦੀ ਦੇਹ ਜਿਹੜੀ ਹੈ ਇਹ ਇੱਕ ਕਲਾ ਹੀ ਵਰਤਾਈ ਮਹਾਰਾਜ ਜੀ। ਤੇ ਫਿਰ ਦੀਵਾਲੀ ਦਾ ਤਿਉਹਾਰ ਆਇਆ, ਦੀਵਾਲੀ ਵਾਲੇ ਦਿਨ ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਧਰਮ ਨੇ, ਕੁਝ ਦਿਹਾੜੇ ਐਸੇ ਨੇ ਜਿਨ੍ਹਾਂ ਦੇ ਕਈ ਕਈ ਧਰਮਾਂ ਦੀ ਸਾਂਝ ਪੈ ਜਾਂਦੀ ਆ। ਦੀਵਾਲੀ ਦੇ ਤਿਉਹਾਰ ਵਿੱਚ ਹਿੰਦੂ ਮਤ ਦਾ ਤਿਉਹਾਰ ਹੈ, ਪਰ ਇਹਦੇ ਵਿੱਚ ਸਿੱਖ ਕੌਮ ਦੀ ਬੜੀ ਸਾਂਝ ਪੈ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਉਮਰ ਭਰ ਦੇ ਕੈਦੀ ਨੂੰ ਛੁਡਾ ਕੇ ਲਿਆਏ ਤੇ ਅੰਮ੍ਰਿਤਸਰ ਸਾਹਿਬ ਆਉਣ ਤੇ ਉੱਥੇ ਫਿਰ ਦੀਵਾਲੀ ਕੀਤੀ ਗਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਉਣ ਤੇ, ਜਿਵੇਂ ਅਯੁੱਧਿਆ ਦੇ ਵਿੱਚ ਰਾਮ ਜੀ ਦੇ ਆਉਣ ਤੇ ਦੀਵਾਲੀ ਕੀਤੀ ਗਈ, ਦੀਵੇ ਬਾਲੇ ਗਏ ਖੁਸ਼ੀ ਦੇ। ਫਿਰ ਭਾਈ ਮਨੀ ਸਿੰਘ ਸਾਹਿਬ ਦੀ ਕੁਰਬਾਨੀ ਹੋਈ, ਇਤਿਹਾਸ ਦੀ ਸਾਂਝ ਗੂੜੀ ਹੁੰਦੀ ਗਈ। ਮਹਾਰਾਜ ਸਾਹਿਬ ਇਸ ਦਿਨ ਸ਼ਸਤਰ ਦੀ ਪੂਜਾ ਕਰੇ, ਸ਼ਸਤਰ ਪੂਜਾ ਦਾ ਦਿਨ, ਜਿੱਥੇ ਇੱਕ ਪਾਸੇ ਲਕਸ਼ਮੀ ਪੂਜਾ ਦਾ ਦਿਨ ਕਹਿੰਦੇ ਨੇ, ਸ਼ਸਤਰ ਦੀ ਸਾਰੇ ਸ਼ਸਤਰ ਸਾਫ਼ ਕੀਤੇ, ਉਹਨਾਂ ਸਾਰੇ ਸ਼ਸਤਰਾਂ ਨੂੰ ਪੜ੍ਹਗੇ ਤੇ ਸਜਾਇਆ ਕਿ ਕੁਝ ਨਵੇੜ ਦੇ ਅਮੀਰ ਜਾਦੇ ਆਏ ਗੁਰੂ ਸਾਹਿਬ ਦੇ ਕੋਲੋਂ ਪ੍ਰਸ਼ਾਦ ਲੈਣ ਵਾਸਤੇ ਆਏ, ਸ਼ਸਤਰ ਦੇਖਣ ਲੱਗ ਪਏ ਤੇ ਵੱਡੇ ਖਪਰੇ ਪੀਰ ਵੇਖ ਕੇ ਕਹਿਣ ਲੱਗੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਵੀ ਆਹ ਜਿਹੜਾ ਪੀਰ ਹੈ ਇਹ ਕੋਈ ਬੰਦਾ ਤਾਂ ਚੜਾ ਨਹੀਂ ਸਕਦਾ। ਉਹ ਕਹਿੰਦਾ ਵੀ ਬਿਲਕੁਲ ਠੀਕ ਹੈ ਵੀ ਇਹੋ ਜਿਹੇ ਤੀਰ ਬੰਦੇ ਦੇ ਚੜਾਉਣ ਦੇ ਤਾਂ ਹੈ ਨਹੀਂ। ਕਹਿੰਦੇ ਫਿਰ ਰੱਖੇ ਕਾਹਦੇ ਵਾਸਤੇ, ਉਹ ਕਹਿੰਦੇ ਵੀ ਵੱਡਿਆਂ ਦੇ ਵੱਡੇ ਚੋਜ ਹੁੰਦੇ ਆ, ਕੁਝ ਗੱਲਾਂ ਵੱਡਿਆਂ ਦੇ ਘਰਾਂ ਵਿੱਚ ਸ਼ੋ ਵਾਸਤੇ ਰੱਖੀਆਂ ਹੁੰਦੀਆਂ ਨਾ, ਇਹ ਸ਼ੋ ਵਾਸਤੇ ਰੱਖੇ ਹੋਏ। ਉਹ ਸਿੰਘ ਕਹਿਣ ਲੱਗਿਆ ਕਿ ਭਾਈ ਗੁਰੂ ਘਰ ਦੇ ਵਿੱਚ ਕਦੇ ਕੋਈ ਦਿਖਾਵੇ ਵਾਲੀ ਚੀਜ਼ ਨਹੀਂ ਦਿਖਾਈ ਜਾਂਦੀ, ਜੋ ਹੈ ਅਸਲੀਅਤ ਹੈ। ਕਹਿੰਦੇ ਫਿਰ ਇਹਦਾ ਚਿੱਲਾ ਕੌਣ ਚੜ੍ਹਦਾ? ਸੂਰਮਾ ਗੁਰੂ ਸਾਹਿਬ ਆਪ ਚੜ੍ਹਦੇ। ਕਹਿੰਦੇ ਵੀ ਇਹ ਹੋ ਨਹੀਂ ਸਕਦਾ। ਉਹ ਗੁਰੂ ਸਾਹਿਬ ਦੇ ਕੋਲ ਹੈ, ਮਹਾਰਾਜ ਸਾਹਿਬ ਕਹਿੰਦੇ ਕੀ ਕਹਿੰਦੇ? ਕਹਿੰਦੇ ਯਾ ਕਹਿੰਦੇ। ਕਹਿੰਦੇ ਕੋਈ ਬਾਤ ਨਹੀਂ, ਬੁਲਾਓ ਇਹਨਾਂ ਨੂੰ ਕੋਲ, ਚਿੱਲਾ ਚਾੜ ਕੇ ਦਿਖਾ ਦਿੰਦੇ ਹਾਂ, ਫਿਰ ਖੁਸ਼ ਹੋਵੇ। ਕਹਿੰਦੇ ਜੀ ਹਾਂ, ਫਿਰ ਅਸੀਂ ਖੁਸ਼ ਹਾਂ, ਮੰਨ ਲਾਂਗੇ। ਹੁਣ ਨੌਂ ਟੰਕ ਦੀ ਕਮਾਨ ਜਿਹੜੀ ਹੈ ਉਹ ਜਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਚਾੜੀ ਸੀ, 25 ਸੇਰ ਇਹਦਾ ਟੰਕ ਦਾ ਵੀ ਆਪ ਥੋੜਾ ਜਿਹਾ ਧਿਆਨ ਰੱਖਣਾ, ਟੰਕ ਕੀ ਬਣਦਾ ਹੈ। 25 ਸੇਰ ਕੱਚਾ, ਪੁਰਾਣੇ ਕੱਚੇ ਹੁੰਦੇ ਸੀ ਸੇਰ ਉਸ ਵੇਲੇ ਦੇ, ਫਿਰ ਪੱਕੇ ਹੋਏ, ਚਲੋ ਫਿਰ ਕਿਲੋ ਹੋ ਗਏ। 25 ਸੇਰ ਜਿਹੜਾ ਕੱਚਾ ਵਜਨ ਉਹ ਕਮਾਨ ਦੇ ਨਾਲ ਬੰਨ ਦਿੱਤਾ ਜਾਵੇ, ਉਹ ਵਜਨ ਬੰਨੇ ਤੋਂ ਫਿਰ ਸੂਰਮਾ ਉਹਦੀ ਕਮਾਨ ਪੂਰੀ ਸਹੀ, ਉਹਦੇ ਵਜਨ ਉਹਨੂੰ ਚੁੱਕ ਲੈਣ, ਉਸ ਵਜਨ ਨੂੰ 25 ਸੇਰ ਨੂੰ। ਇਹਨੂੰ ਇੱਕ ਟੰਕ ਦੀ ਕਮਾਨ ਕਹਿੰਦੇ ਨੇ, ਇੱਕ ਟੰਕ ਦੀ ਹੈ। ਹੁਣ 25 ਨੂੰ 9 ਨਾਲ ਗੁਣਾ ਕਰ ਲਓ, ਇੰਨਾ ਵਜਨ ਬੰਨ ਕੇ ਗੁਰੂ ਸਾਹਿਬ ਦੀਆਂ ਬਾਹਾਂ ਚ ਇੰਨੀ ਤਾਕਤ ਸੀ ਵੀ ਫਿਰ ਉਹ ਨਿਸ਼ਾਨਾ ਸਹੀ ਲਾ ਦਿੰਦੇ ਸੀ। ਇਹਨੂੰ ਕਹਿੰਦੇ 9 ਟੰਕ ਦੀ ਕਮਾਨ। ਕੋਈ ਇੱਕ ਟੰਕ ਦੀ ਚਾੜੂ, ਕੋਈ ਦੋ ਦੀ, ਇਦੋਂ ਵੱਧ ਸੂਰਮਾ ਨਹੀਂ ਸਾਂਝਾ। ਪਰ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ 9 ਟੰਕ ਦੀ ਕਮਾਨ ਚਾੜੀ। ਮਹਾਰਾਜ ਸਾਹਿਬ ਜੀ ਨੇ ਤੀਰ ਲਿਆ, ਉਹਦੀ ਕਮਾਨ ਇੰਨੀ ਖਿੱਚੀ ਤੇ ਕੰਨ ਤੱਕ ਮਹਾਰਾਜ ਸਾਹਿਬ ਜੀ ਲੈ ਗਏ ਤੇ ਜ਼ਰੜ ਜ਼ਰੜ ਦੀ ਆਵਾਜ਼ ਆ ਰਹੀ ਹੈ। ਜਦੋਂ ਤੀਰ ਛੱਡਿਆ, ਤੀਰ ਤਾਂ ਦਿੱਤਾ ਚਲਾ, ਪਰ ਮਹਾਰਾਜ ਸਾਹਿਬ ਦੇ ਅੱਲੇ ਜ਼ਖਮ ਦੇ ਜਿਹੜੇ ਤੋਪੇ ਸੀ ਉਹ ਟੁੱਟ ਗਏ। ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ, ਅੱਜ ਦੀ ਡਾਕਟਰੀ ਅੰਬਰਾਂ ਨੂੰ ਛੋ ਗਈ ਹੈ, ਪਰ ਫਿਰ ਵੀ ਡਾਕਟਰ ਕਹਿੰਦੇ 3 ਮਹੀਨੇ ਬੈੱਡ ਰੈਸਟ ਹੈ ਤੇਰੀ, 3 ਮਹੀਨੇ ਆਰਾਮ ਕਰ। ਅੱਲੇ ਤੋਪੇ ਸੀ ਟੁੱਟ ਗਏ, ਖੂਨ ਸਿਮਿਆ। ਇਤਿਹਾਸ ਕਹਿੰਦਾ ਵੀ ਫਿਰ ਗੁਰੂ ਸਾਹਿਬ ਦੇ ਇਹ ਖੂਨ ਨੂੰ ਦੇਖ ਕੇ ਸਿੰਘਾਂ ਨੇ ਫਿਰ, ਮਹਾਰਾਜ ਇਹ ਆਪ ਜੀ ਨੇ ਫਿਰ ਇਹ ਕੀ ਭਾਣਾ ਵਰਤਾ ਦਿੱਤਾ? ਮਹਾਰਾਜ ਕਹਿੰਦੇ ਸਿੰਘੋ ਗਮ ਕਿਉਂ ਕਰਦੇ? ਸਾਡੀ ਤਾਂ ਖੇਡ ਹੈ, ਸੁੱਤੇ ਸਿੱਧ ਖੇਡ ਹੈ, ਖੇਡ ਖੇਡ ਰਹੇ ਹਾਂ। ਕਹਿਣ ਲੱਗੇ ਮਹਾਰਾਜ ਤੇ ਜਰਾ ਨੂੰ ਆਪ ਜੀ ਆ ਗਿਆ ਕਰੋ, ਲੈ ਆਈਏ। ਮਹਾਰਾਜ ਕਹਿੰਦੇ ਹੁਣ ਜਰਾ ਨੂੰ ਲਿਆਉਣ ਦੀ ਲੋੜ ਨਹੀਂ। ਇਤਿਹਾਸ ਕਹਿੰਦਾ ਖੁਦ ਹੀ ਬੰਦ ਰੱਖਾ, ਕਮਰ ਕਸਾ ਕਰ ਲਿਆ, ਕਹਿੰਦੇ ਆਪ ਹੀ ਬੰਨਿਆ ਜ਼ਖਮ, ਫਿਰ ਸਲਾਇਆ ਨਹੀਂ ਹੈ। ਕਹਿੰਦੇ ਹੁਣ ਲੋੜ ਨਹੀਂ। ਇਹ ਮਹਾਰਾਜ ਕਿਉਂ? ਕਹਿੰਦੇ ਹੁਣ ਸਾਡੀ ਤਿਆਰੀ ਹੋ ਗਈ ਪਰਲੋਕ ਦੀ, ਹੁਣ ਅਸੀਂ ਜਾਣਾ। ਤੁਹਾਡੀ ਮਾਤਾ ਸਾਹਿਬ ਕੌਰ ਨੂੰ ਇਸੇ ਲਈ ਭੇਜ ਦਿੱਤਾ ਸੀ, ਮੈਂ ਨਹੀਂ ਸੀ ਚਾਹੁੰਦਾ ਮੇਰਾ ਸਰੀਰ ਤਿਆਗਣ ਵੇਲੇ ਮੇਰੇ ਪਰਿਵਾਰ ਦਾ ਕੋਈ ਮੈਂਬਰ ਮੈਨੂੰ ਰੋਣ ਵਾਲਾ ਮੇਰੇ ਕੋਲ ਹਾਜ਼ਰ ਹੋਵੇ। ਮੋਹ ਦੇ ਵਿੱਚ ਆ ਕੇ ਕਿਤੇ ਕੋਈ ਮੋਹ ਦੇ ਅੰਸੂ ਨਾ ਸਿੱਟੇ, ਤੁਸੀਂ ਪਿਆਰ ਦੇ ਅੰਸੂ ਸਿੱਟ ਰਹੇ ਹੋ। ਇਸ ਕਰਕੇ ਮੈਂ ਆਪਣੇ ਪਰਿਵਾਰ ਤੋਂ ਨਿਰਾਲਾ ਹੋ ਕੇ ਤੁਹਾਡੇ ਵਿੱਚ ਬੈਠਾ, ਤੁਸੀਂ ਮੇਰਾ ਪਰਿਵਾਰ ਹੋ, ਮੇਰਾ ਹੁਣ ਸਮਾਂ ਆ ਗਿਆ। ਸਿੰਘਾਂ ਦੀ ਫਿਰ ਉਸ ਵੇਲੇ ਜਿਹੜੀ ਹਾਲਤ ਹੋਈ, ਇਤਿਹਾਸ ਵਿੱਚ ਜਿਹੜੀ ਲਿਖੀ ਹੈ, ਦਿਲ ਫੜਦਾ ਗੁਰੂ ਪਿਆਰਿਓ, ਉਹ ਇੱਕ ਇੱਕ ਵਚਨ ਜਿਹੜਾ ਸਿੰਘਾਂ ਦਾ। ਮਹਾਰਾਜ ਸਾਹਿਬ ਨੇ ਕਿਹਾ ਸਿੰਘੋ ਲੱਕੜਾਂ ਤਿਆਰ ਕਰੋ, ਚੰਦਨ ਦੀਆਂ ਲੱਕੜਾਂ ਮੰਗਾਈਆਂ ਗਈਆਂ। ਇਹ ਲਿਖਿਆ ਚੰਦਨ ਦੀਆਂ ਲੱਕੜਾਂ, ਸਿੰਘ ਨਾਲੇ ਲੱਕੜਾਂ ਇਕੱਠੇ ਕਰਦੇ ਸੀ। ਉੱਥੇ ਇਹ ਦੱਸਿਆ ਕਿ ਇੱਕ ਦੂਜੇ ਨੂੰ ਬੋਲਣ ਦੀ ਹਿੰਮਤ ਨਹੀਂ ਸੀ, ਅੱਖਾਂ ਚ ਅੰਸੂ ਕਰੇ ਸੀ, ਲੱਕੜਾਂ ਚੁਣ ਚੁਣ ਕੇ ਇਕੱਠੀਆਂ ਕਰਕੇ ਰੱਖ ਰਹੇ ਸੀ। ਇਹ ਸਮੱਗਰੀ ਇਕੱਠੀ ਹੋ ਰਹੀ ਹੈ ਤੇ ਉਧਰ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਸਾਨੂੰ ਹੁਣ ਬਿਲਕੁਲ ਯਤੀਮ ਕਰਕੇ ਚਲੇ ਜਾਓਗੇ, ਸਾਡਾ ਆਸਰਾ ਕੌਣ ਹੈ ਹੁਣ ਤੁਹਾਤੋਂ ਬਿਨਾਂ? ਪਹਿਲੇ ਗੁਰੂਆਂ ਤੋਂ ਹੁਣ ਤੁਹਾਡੇ ਤੱਕ ਇਹ ਮਰਿਆਦਾ ਚਲੀ ਆ ਰਹੀ ਹੈ, ਗੁਰੂ ਸਰੀਰ ਤਿਆਗਣ ਤੋਂ ਪਹਿਲਾਂ ਸੰਗਤ ਨੂੰ ਦੂਸਰੇ ਗੁਰੂ ਦਾ ਲੜ ਫੜਾਉਂਦੇ ਰਹੇ, ਤੇ ਹੁਣ ਮਹਾਰਾਜ ਸਿੱਖ ਸੰਗਤਾਂ ਕਿਹਦੇ ਦਰਸ਼ਨ ਕਰਨਗੀਆਂ, ਕਿਹਦੇ ਬਚਨ ਸੁਣਨਗੀਆਂ, ਕਿਹਦੇ ਕੋਲ ਅਸੀਂ ਆਪਣਾ ਦੁੱਖ ਸੁੱਖ ਕਰਾਂਗੇ, ਕਿਹਦੇ ਕੋਲ ਅਰਦਾਸਾਂ ਕਰਾਂਗੇ? ਮਹਾਰਾਜ ਸਾਹਿਬ ਕਹਿੰਦੇ ਕੋਈ ਚਿੰਤਾ ਨਾ ਕਰੋ, ਮੈਂ ਪਹਿਲਾਂ ਹੀ ਸਾਰਾ ਬੰਦੋਬਸਤ ਕੀਤਾ ਹੋਇਆ। ਉਸ ਵੇਲੇ, ਕਿਉਂਕਿ ਮੈਂ ਕੱਲ ਵੀ ਕਿਹਾ ਸੀ, ਇਤਿਹਾਸ ਵਿੱਚ ਦੋ ਰਾਵਾਂ, ਇੱਕ ਤਾਂ ਇਤਿਹਾਸ ਦੇ ਪੰਨੇ ਦੱਸ ਦਿਨ ਭਾਈ ਦਇਆ ਸਿੰਘ ਪਹਿਲਾਂ ਮਹਾਰਾਜ ਸਾਹਿਬ ਜੀ ਤੋਂ ਜੋਤੀ ਜੋਤ ਸਮਾ ਗਏ, ਉਹ ਗੱਲ ਕੱਲ ਆਪ ਜੀ ਨੇ ਸਰਵਣ ਕੀਤੀ ਹੈ, ਜਿਹੜੇ ਪ੍ਰੇਮੀ ਕੱਲ ਆਏ ਸੀ। ਇੱਕ ਇਤਿਹਾਸ ਵਿੱਚ ਇਹ ਗੱਲ ਆਉਂਦੀ ਹੈ ਵੀ ਭਾਈ ਦਇਆ ਸਿੰਘ ਹੈ ਸੀ। ਨਰਪਤ ਭੱਟ ਦੀ ਬਹੀ ਇਹ ਗੱਲ ਸਾਬਤ ਕਰਦੀ ਹੈ। ਨਰਪਤ ਭੱਟ ਜਿਹੜਾ ਪੂਰਾ ਉਸੇ ਤਰ੍ਹਾਂ ਲਿਖਦਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਿਲ ਦਸਵਾਂ, ਉਹਦੀ ਬਹੀ ਦੇ ਅੱਖਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਿਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਹਰਗੋਬਿੰਦ ਜੀ ਕਾ, ਪ੍ਰਪੋਤਾ ਗੁਰੂ ਅਰਜਨ ਦੇਵ ਜੀ ਦਾ, ਵੰਸ਼ ਗੁਰੂ ਰਾਮਦਾਸ ਜੀ ਕੀ, ਸੂਰਜਵੰਸ਼ੀ ਗੋਸਲ ਗੋਤਰ ਸੋਢੀ ਖੱਤਰੀ। ਤੇ ਫਿਰ ਅੱਗੇ ਚੱਲ ਕੇ ਉਹ ਲਿਖਦੇ ਨੇ ਵੀ ਇਹ ਗੁਰੂ ਬਾਸੀ ਆਨੰਦਪੁਰ ਪਰਗਣਾ ਕਹਿਲੂਰ, ਕਹਿਲੂਰ ਰਿਆਸਤ ਸੀ ਜਿਹੜੀ, ਕਹਿਲੂਰ ਰਿਆਸਤ ਸੀ ਮਹਾਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਹਦਾ ਜਿਹੜਾ ਅੱਗੇ ਪਿਤਾ ਸੀ ਉਹ ਸੀ ਦਲੀਪ ਚੰਦ, ਦਲੀਪ ਚੰਦ ਆ ਗਏ ਸੀ ਤਾਰਾ ਚੰਦ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਗ੍ਹਾ ਦਿੱਤੀ ਸੀ। ਇਸ ਤਰ੍ਹਾਂ ਲੰਮਾ ਪ੍ਰਸੰਗ ਹੈ। ਪਰਗਣਾ ਕਹਿਲੂਰ ਇਹ ਇੱਥੇ ਗੱਲ ਬੰਦ ਕਰਕੇ ਵੀ ਇਹ ਗੁਰੂ ਕਿੱਥੋਂ ਹੈ, ਕੌਣ ਹੈ, ਬੜੇ ਸੰਖੇਪ ਅੱਖਰਾਂ ਚ ਲਿਖਿਆ ਪਰਗਣਾ ਕਹਿਲੂਰ। ਇਹ ਉਸ ਤੋਂ ਬਾਅਦ ਕਹਿੰਦੇ ਨੇ ਵੀ ਇਸ ਗੁਰੂ ਨੇ ਦੱਖਣ ਦੇਸ਼ ਦੇ ਵਿੱਚ ਮੁਕਾਮ ਨਦੇੜ ਤੱਟ ਗੋਦਾਵਰੀ ਦੇਸ਼ ਦੱਖਣ, ਦੇਸ਼ ਦੱਖਣ ਦੇ ਵਿੱਚ। ਹੁਣ ਇਸ ਤੋਂ ਅੱਗੇ ਫਿਰ ਗੱਲ ਲਿਖਦਾ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਕੋ ਹੁਕਮ ਹੋਇਆ। ਕੀ ਹੁਕਮ ਹੋਇਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ। ਮਹਾਰਾਜ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਉੱਥੇ, ਜੋ ਮਹਾਰਾਜ ਉਹਦੀ ਭੱਟ ਦੀ ਬਹੀ ਦੇ ਵਿੱਚ ਲਿਖਿਆ ਨਾ, ਨਰਬਦ ਭੱਟ ਇਹ ਲਿਖਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ। ਕਹਿੰਦੇ ਹੁਕਮ ਪਾਏ ਭਾਈ ਦਇਆ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਏ। ਇਸ ਤੋਂ ਪਹਿਲਾਂ ਇੱਕ ਗੱਲ ਰਹਿ ਗਈ ਜਿਹੜੀ ਪਹਿਲਾਂ ਕਹਿਣੀ ਚਾਹੀਦੀ ਸੀ, ਉੱਥੇ ਨਾਲ ਸੰਮਤ ਦੱਸਦਾ ਫਿਰ ਉਹ ਕਹਿੰਦਾ 1765 ਬਿਤ ਸੰਮਤ, 1765 ਬਿਕਰਮੀ ਸੰਮਤ, 1765 ਕਾਤਕ ਮਾਸ ਕੀ ਚੌਥ। ਕਈ ਇਤਿਹਾਸਕਾਰਾਂ ਨੇ ਚੌਥ ਬੰਨੀਆਂ ਨੇ, ਪਰ ਦੂਜ ਹੈ ਉੱਥੇ ਇਹ ਲਿਖਣ ਦੇ ਵਿੱਚ ਕਦੋਂ ਤੇ ਕਿਵੇਂ ਹੋਈ ਦੂਜ ਦਾ ਦਿਹਾੜੇ ਨੂੰ ਉੱਥੇ ਚੌਥ ਲਿਖਿਆ, ਪਰ ਆਪਾਂ ਉਹ ਬੇਇਨਸਾਫ਼ੀ ਨੂੰ ਉਹਦੀ ਲਿਖਤ ਨਾ ਕਰ ਸਕਦੇ। ਚੌਥ ਲਿਖਿਆ ਤਾਂ ਬੋਲਣੀ ਚੌਥ ਤੇ ਪਏਗੀ, ਪਰ ਹੈ ਦੂਜ ਕਾਤਕ ਮਾਸ ਕੀ ਚੌਥ। ਦਇਆ ਸਿੰਘ ਜੀ ਕੋ ਹੁਕਮ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆਓ। ਹੁਕਮ ਪਾਏ ਦਇਆ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਏ। ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਗੁਰੂ ਜੀ ਨੇ ਬਚਨ ਕੀ ਕੀਤਾ, ਕਹਿੰਦੇ ਸਰਵ ਸੰਸੇ ਮੇਰਾ ਹੁਕਮ ਹੈ। ਇਹ ਹੁਕਮ ਕੀਤਾ ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ। ਇਸ ਤੋਂ ਪਹਿਲਾਂ 5 ਪੈਸੇ ਨਾਰੀਅਲ ਰੱਖ ਕੇ, ਕਹਿੰਦੇ 5 ਪੈਸੇ ਨਾਰੀਅਲ ਰੱਖ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ, ਫਿਰ ਪ੍ਰਕਰਮਾ ਕੀਤੀਆਂ। ਫਿਰ ਹੁਕਮ ਕੀਤਾ ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜਾਣਨਾ, ਜੋ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ, ਸਤ ਕਰ ਮੰਨਣਾ। ਇਹ ਉਹਦੀ ਬਹੀ ਦੇ ਅੱਖਰ ਅਨੁਸਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਮਹਾਂਪੁਰਖਾਂ ਦੀ ਖੋਜ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ, ਉਹ ਸਾਰੇ ਲਿਖਾਰੀਆਂ ਤੋਂ ਅੱਗੇ ਹੈ। ਉਹਨਾਂ ਨੇ ਇੱਕ ਇੱਕ ਸਿੰਘ ਦਾ ਵੀ ਨਾਂ ਲਿਖਿਆ ਵੀ ਕਿਹੜੇ ਕਿਹੜੇ ਸਿੰਘ ਉੱਥੇ ਤਾਬੇ ਖੜੇ ਕੀਤੇ ਗਏ। 5 ਪਿਆਰਿਆਂ ਚੋਂ ਭਾਈ ਧਰਮ ਸਿੰਘ ਜੀ ਦਾ ਨਾਂ ਆਉਂਦਾ ਹੈ। ਇਹਦਾ ਮਤਲਬ ਭਾਈ ਦਇਆ ਸਿੰਘ ਜੀ ਤਾਂ ਤਾਬੇ ਬੈਠੇ ਸੀ, ਜਿਹੜੇ ਖੜੇ ਕੀਤੇ ਉਹਨਾਂ ਦੀ ਬਾਤ ਕਰਨ ਲੱਗਿਆ ਭਾਈ ਧਰਮ ਸਿੰਘ ਜੀ। ਫਿਰ ਮਹਾਰਾਜ ਸਾਹਿਬ ਨੇ ਕਿਹਾ, ਇਸ ਤੋਂ ਬਾਅਦ ਨਿਗਾਹ ਮਹਾਰਾਜ ਦੀ ਗਈ ਬਾਬਾ ਦੀਪ ਸਿੰਘ ਨੂੰ ਖੜਾ ਕੀਤਾ, ਕਹਿੰਦੇ ਬਾਬਾ ਦੀਪ ਸਿੰਘ ਜੀ ਤੁਸੀਂ ਵੀ ਖੜੇ ਹੋ ਜਾਓ ਮਹਾਰਾਜ ਦੀ ਹਜ਼ੂਰੀ। ਬਾਬਾ ਦੀਪ ਸਿੰਘ ਤੋਂ ਬਾਅਦ ਭਾਈ ਗੁਰਬਖਸ਼ ਸਿੰਘ, ਜਿਹੜੇ 30,000 ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਕੇ ਅਕਾਲ ਤਖ਼ਤ ਦੇ ਪਿੱਛੇ ਉਹਨਾਂ ਦਾ ਸ਼ਹੀਦ ਮੰਗਾਇਆ, ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਨੂੰ ਖੜੇ ਕੀਤਾ ਭਾਈ ਗੁਰਬਖਸ਼ ਸਿੰਘ। ਫਿਰ ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ, ਜਿਹੜੇ ਲਾਂਗਰੀ ਸੀ ਮਹਾਰਾਜ ਦੇ, ਕਹਿੰਦੇ ਤੇਰੀ ਵੀ ਬੜੀ ਸੇਵਾ, ਉਹਨੂੰ ਖੜਾ ਕੀਤਾ 5 ਪਿਆਰਿਆਂ ਚ, ਜਿਹੜੇ ਹਜ਼ੂਰ ਸਾਹਿਬ 5 ਪਿਆਰੇ ਚੁਣੇ ਮਹਾਰਾਜ ਨੇ ਗੁਰਤਾਗਦੀ ਵੇਲੇ, ਉਹਨਾਂ ਦੀ ਗੱਲ ਕਰਨ ਦਾ। 5ਵੇਂ ਨੰਬਰ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਡਾਇਰੀ ਲਿਖਦਾ ਸੀ ਨਿਤ ਰੋਜ਼ ਨਾਮਚਾ, ਉਹਦਾ ਨਾਮ ਗੋਜ ਕੋਥੀ ਵੀ ਹੈ। ਉਹ ਅੱਜ ਸਿੱਖਾਂ ਦੇ ਹੱਥੋਂ, ਸਾਡੀ ਇਹ ਬਦਕਿਸਮਤੀ ਹੈ ਵੀ ਅਕਾਲੀ ਕੌਰ ਸਿੰਘ ਦੇ ਵੇਲੇ ਹਜ਼ੂਰ ਸਾਹਿਬ ਤੋਂ ਇਹ ਜਿਹੜੀ ਸੀ ਰੋਜ਼ ਨਾਮਚਾ ਪੰਜਾਬ ਵਿੱਚ ਪਹੁੰਚਿਆ, ਉਹਦੇ ਅੰਦਰ ਭਾਵਨਾ ਸੀ ਅਕਾਲੀ ਕੌਰ ਸਿੰਘ ਦੇ ਵੀ ਇਹਨੂੰ ਪੂਰੀ ਦੁਨੀਆਂ ਦੇ ਵਿੱਚ ਮੈਂ ਛਪਾ ਕੇ ਵੰਡਦਿਆਂ, ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਸ਼ੰਕਾ ਕਰਦੇ ਹੋ, ਆਹ ਦੇਖੋ ਗੁਰੂ ਸਾਹਿਬ ਦਾ ਕੀ ਲਿਖਿਆ ਹੋਇਆ। ਪਰ ਦੇਹਧਾਰੀਆਂ ਨੂੰ ਜਿਹੜੇ ਗੁਰੂ ਕਹਾਉਣ ਦਾ ਚਸਕਾ ਪਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਸੂਹ ਚੱਲ ਗਈ ਇਹ ਕਦੋਂ ਤੇ ਕਿਵੇਂ ਖੁਰਦ ਗੁਰਦ ਕੀਤੀ ਗਈ ਇਹ ਤਾਂ ਮੈਂ ਵੀ ਨਹੀਂ ਦੱਸ ਸਕਦਾ, ਗੁਰੂ ਇਹ ਜਾਣੇ। ਪਰ ਮੁੜ ਕੇ ਉਹ ਨਾ ਹਜ਼ੂਰ ਸਾਹਿਬ ਪਹੁੰਚੀ ਨਾ ਪੰਥ ਦੇ ਹੱਥ ਲੱਗੀ। ਪਰ ਇਸ ਤੋਂ ਪਹਿਲਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੇਲੇ ਪੰਡਿਤ ਪ੍ਰੇਮ ਸਿੰਘ ਜੀ ਸੁੱਧੇ ਵਾਲ ਦੇ ਭਾਰਸੋਂ ਦੇ ਕੋਲ ਆ ਪਿੰਡ, ਉੱਥੇ ਦੇ ਪ੍ਰੇਮੀ ਬੈਠੇ ਹੋਣਗੇ, ਉਹ ਗਿਆਨੀ ਪ੍ਰੇਮ ਸਿੰਘ ਕਹਿੰਦਾ ਵੀ ਮੈਂ ਉਸ ਵੇਲੇ ਹਾਜ਼ਰ ਸੀ। ਅਸੀਂ ਸੰਤਾਂ ਨੂੰ ਪੁੱਛਿਆ ਜਿਹੜਾ ਆ ਗਿਆ ਭਈ ਅਕਾਲ ਕੀ ਦੋਹਰੇ ਦੀ ਬਾਤ ਹੈ, ਮਹਾਂਪੁਰਸ਼ ਕਹਿੰਦੇ ਤੋਸੇਖਾਨੇ ਚੋਂ ਗੋਝ ਪੋਥੀ ਰੋਜ਼ ਨਾਮ ਚੱਲਿਆ ਕਢਾ ਕੇ ਲਿਆਂਦਾ, ਉਹਦੇ ਵਿੱਚ 17 ਦੋਹਰੇ ਗਿਆਨੀ ਕਹਿੰਦੇ ਮੈਂ ਉਹਦੀ ਨਕਲ ਕਰਕੇ ਲੈ ਕੇ ਆਇਆ ਆਪਣੀ ਕਾਪੀ ਦੇ ਵਿੱਚ ਲਿਖੇ, ਮੈਂ ਉਹਦੇ ਉੱਪਰ ਲਿਖਿਆ ਸ੍ਰੀ ਮੁੱਖ ਬਾਤ ਪਾਤ ਸਾਹੀ ਦਸਵੀਂ ਐਕਰ ਲਿਖੇ। ਤੇ ਉਸ ਤੋਂ ਬਾਅਦ ਫਿਰ ਮਹਾਰਾਜ ਸਾਹਿਬ ਨੇ ਆਪਣੇ ਆਪ ਤੋਂ ਪਰੇ ਹੋ ਕੇ ਇਹ ਦਸੇ ਦੇਹਾਂ ਦਾ ਵੀ ਜ਼ਿਕਰ ਕੀਤਾ, ਇਹ ਵੀ ਲਿਖਿਆ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਬਾਜ਼ਾਰ। ਉਸ ਤੋਂ ਮਹਾਰਾਜ ਸਾਹਿਬ ਨੇ ਕਿਹਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋ ਚਾਹੇ ਕੋ ਸ਼ਬਦ ਮਿਲੇ। ਇਹਦੇ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਹੋਰ ਦੋਹਰੇ ਵੀ ਜਿਹੜੇ ਆਪਾਂ ਪੜ੍ਹਦੇ ਹਾਂ ਇਹਨਾਂ ਚ ਅਦਲਾ ਬਦਲੀ। ਹਰ ਸਿੰਘ ਦੀ ਡੈਰੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ, ਔਰ ਭਾਈ ਹਰ ਸਿੰਘ ਦੀ ਲਿਖਤ ਜਿਵੇਂ ਭਾਈ ਮਨੀ ਸਿੰਘ ਲਿਖਾਰੀ ਲੱਗੇ ਦਮਦਮਾ ਸਾਹਿਬ, ਬਾਣੀ ਤਾਂ ਗੁਰੂ ਸਾਹਿਬ ਲਿਖਾਉਂਦੇ ਸੀ, ਭਾਈ ਗੁਰਦਾਸ ਜੀ ਲਿਖਾਰੀ ਲੱਗੇ ਲਿਖਾਉਂਦੇ ਤਾਂ ਗੁਰੂ ਅਰਜਨ ਸਾਹਿਬ ਸੀ, ਜੇ ਭਾਈ ਹਰ ਸਿੰਘ ਨੇ ਲਿਖ ਦਿੱਤਾ ਇਹਦਾ ਮਤਲਬ ਇਹ ਨਹੀਂ ਵੀ ਹਰ ਸਿੰਘ ਦੇ ਦੋਹਰੇ ਨੇ। ਜੇ ਉੱਥੋਂ ਗਿਆਨੀ ਗਿਆਨ ਸਿੰਘ ਨੇ ਉਤਾਰਾ ਕਰਕੇ ਪੰਥ ਪ੍ਰਕਾਸ਼ ਲਿਖ ਦਿੱਤੇ ਇਹਦਾ ਮਤਲਬ ਇਹ ਥੋੜੀ ਹੋ ਗਿਆ ਵੀ ਪੰਥ ਪ੍ਰਕਾਸ਼ ਵਾਲੇ ਦੇ ਗਿਆਨੀ ਗਿਆਨ ਸਿੰਘ ਦੇ ਦੋਹਰੇ ਥੋੜੀ ਬਣ ਗਏ। ਸੋ ਇਸ ਕਰਕੇ ਇਹ ਜਿਹੜੇ ਦੋਹਰੇ ਨੇ ਇਹਦੇ ਸ਼ੰਕਾ ਕਰਨ ਵਾਲੇ, ਉਸ ਵੇਲੇ ਉਹਨਾਂ ਦੀ ਸ਼ੰਕਾ ਨਿਰਮੂਲ ਹੋ ਜਾਂਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਹੋਰ ਲਿਖਤ ਜਿਹਨੂੰ ਪੂਰਾ ਪੰਥ ਸਾਰੇ ਲਿਖਾਰੀ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ, ਉਹ ਹੈ ਸ੍ਰੀ ਸਰਬਲੋ ਪ੍ਰਕਾਸ਼। ਉਹਦਾ ਮੈਂ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਨ ਲੱਗਾ। ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ, ਸਿੰਘਾਂ ਨੇ ਜਦੋਂ ਪੁੱਛਿਆ ਮਹਾਰਾਜ ਵੀ ਕਿਰਪਾ ਕਰੋ ਹੁਣ ਅਸੀਂ ਸਾਨੂੰ ਕਿਹਦੇ ਲੜ, ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਮੈਂ ਅੱਜ ਤੋਂ ਸਰੀਰ ਕਰਕੇ ਵੀ ਤੁਹਾਡੇ ਵਿੱਚ ਹੀ ਰਹੂੰਗਾ, ਆਤਮਾ ਕਰਕੇ ਵੀ ਤੁਹਾਡੇ ਵਿੱਚ ਹੀ ਰਹੂੰਗਾ, ਤੁਸੀਂ ਮੇਰਾ ਕਿਉਂ ਕਰਦੇ ਹੋ? ਮਹਾਰਾਜ ਸਰੀਰ ਕਰਕੇ ਕਿਵੇਂ, ਨਾਲੇ ਕਹਿੰਦੇ ਉਹ ਸਰੀਰ ਓਹਲੇ ਕਰ ਦੇਣਾ। ਮਹਾਰਾਜ ਕਹਿੰਦੇ ਵੀ ਮੈਂ ਓਹਲੇ ਕਰਕੇ ਖਾਲਸੇ ਦੇ ਰੂਪ ਵਿੱਚ ਮੈਂ ਲੀਨ ਹੋ ਜਾਣਾ, ਤੁਹਾਡੇ ਸਰੂਪ ਵਿੱਚ ਲੀਨ ਹੋ ਜਾਣਾ, ਮੇਰਾ ਸਰਗੁਣ ਸਰੂਪ ਅੱਜ ਤੋਂ ਬਾਅਦ ਮੇਰੇ ਖਾਲਸੇ ਦਾ ਸਰੂਪ ਜਿਹੜਾ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਉੱਥੇ ਫਿਰ ਮਹਾਰਾਜ ਕਹਿੰਦੇ ਆਪਨ ਪਾਉ ਸ੍ਰੀ ਖਾਲਸਾ ਸੌਂਪਾ, ਮੈਂ ਅੱਜ ਤੋਂ ਆਪਣਾ ਸਰੀਰ ਖਾਲਸੇ ਨੂੰ ਦੇ ਦਿੱਤਾ, ਜਿਹਨੇ ਮੇਰੀ ਦੇਹ ਦੇ ਦਰਸ਼ਨ ਕਰਨੇ ਮੇਰੇ ਖਾਲਸੇ ਦੇ ਚਿਹਰੇ ਦੇ ਦਰਸ਼ਨ ਕਰ ਲਵੇ ਮੇਰੇ ਦਰਸ਼ਨ ਲਏ, ਆਪਨ ਪਾਉ ਸ੍ਰੀ ਖਾਲਸੇ ਸੌਂਪਾ। ਦੂਤੀ ਰੂਪ ਸਤਿਗੁਰੂ ਗ੍ਰੰਥਾ, ਦੂਸਰਾ ਸਰੂਪ ਮੇਰਾ ਕਿਉਂਕਿ ਇਹ ਮੇਰੀ ਆਤਮਾ ਹੈ, ਇਹ ਮੇਰਾ ਜਿਸਮ ਹੈ, ਜਿਸਮ ਤੇ ਆਤਮਾ ਦੇ ਮੇਲ ਦੇ ਨਾਲ ਮੁਕੰਮਲ ਵਿਅਕਤੀ ਬਣੇ। ਆਪਨ ਪਉ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ। ਕਹਿੰਦੇ ਜੀ ਫਿਰ ਗੁਰੂ ਦੇ ਨਾਲ ਜਿਵੇਂ ਅਸੀਂ ਸਨਮੁਖ ਬਹਿ ਕੇ ਗੱਲਾਂ ਕਰ ਲੈਂਦੇ ਹਾਂ, ਜੇ ਸਾਡਾ ਜੀ ਕਰੇ ਗੱਲਾਂ ਕਰਨ ਨੂੰ ਕਿਵੇਂ ਕਰਾਂਗੇ? ਕਹਿੰਦੇ ਬੋਲਣ ਸਤਿਗੁਰ ਸ਼ਬਦ ਸੰਭਾਖਣ। ਸਿੰਘੋ ਤੁਸੀਂ ਬਾਣੀ ਪੜੋਗੇ ਨਾ ਸਮਝ ਲਓ ਵੀ ਗੁਰੂ ਬੋਲ ਰਿਹਾ, ਇੱਕ ਬਾਣੀ ਪੜ੍ਹਦਾ ਦੂਜਾ ਸੁਣਦਾ, ਇੱਕ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਦੂਜੇ ਸੁਣਦੇ ਨੇ। ਕਹਿੰਦੇ ਮੈਂ ਹੀ ਤਾਂ ਗੱਲਾਂ ਕਰਦਾ ਹੁੰਦਾ ਉਸ ਵੇਲੇ, ਗੁਰੂ ਕੋਈ ਸੰਸਾਰੀ ਗੱਲਾਂ ਨਹੀਂ ਕਰਦਾ ਹੁੰਦਾ, ਗੁਰੂ ਤਾਂ ਜੇ ਸੰਸਾਰੀ ਕੋਈ ਗੱਲ ਕਰੇ ਉਹਦੇ ਵਿੱਚ ਵੀ ਪਰਮਾਰਥ ਹੁੰਦਾ, ਤੇ ਅੱਜ ਦੇ ਸੰਸਾਰੀ ਗੁਰੂਆਂ ਦੇ ਪਰਮਾਰਥ ਦੇ ਵਿੱਚ ਵੀ ਸਵਾਰਥ ਲੁਕਿਆ ਹੋਇਆ। ਮੈਂ ਚੰਦ ਮਿੰਟਾਂ 'ਚ ਸਮਾਪਤ ਕਰਦਾ ਕਿਉਂਕਿ ਦੂਰ ਦੂਰ ਦੀਆਂ ਸੰਗਤਾਂ ਨੂੰ ਕਲਪਨਾ ਹੋ ਰਹੀ ਹੈ, ਪਰ ਇਹ ਬਾਤ ਜਿਹੜੀ ਹੈ ਛੱਡਣ ਵਾਲੀ ਵੀ ਨਹੀਂ ਹੈ। ਮੈਨੂੰ ਹੁਕਮ ਹੋਇਆ ਸੀ ਵੀ ਤੁਸੀਂ 4:15 ਸਮਾਪਤੀ ਕਰਿਓ, ਵੀ 4:15 ਤੋਂ ਪਹਿਲਾਂ ਸਮਾਪਤੀ ਨਾ ਕਰਿਓ, ਮੇਰੇ ਤੇ ਥੋੜੀ ਜਿਹੀ ਪਾਬੰਦੀ ਲੱਗੀ ਹੈ, 15 ਮਿੰਟ ਤਾਂ ਮੈਨੂੰ ਕਰਨਾ ਹੀ ਪਊਗਾ, ਤੁਹਾਨੂੰ ਵੀ ਖੇਚਲ 15 ਮਿੰਟ ਦੀ ਹੋਰ ਹੈ, ਘਰ ਵੀ ਉੱਥੇ ਰਹਿਣੇ ਨੇ, ਘਰ ਹਿੱਲਦੇ ਨੇ ਉੱਥੋਂ ਬਿਲਕੁਲ, ਜੇ ਤੁਸੀਂ ਘਰ ਕਿਤੇ ਪਹੀਏ ਲੱਗੇ ਨੇ ਉੜ ਕੇ ਕਿਤੇ ਹੋਰ ਪਾਸੇ ਚਲੇ ਜਾਣਗੇ, ਉੱਥੇ ਰਹਿਣਗੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਸਾਲ ਬਾਅਦ ਆਉਂਦੀ ਹੈ, ਪਤਾ ਨਹੀਂ ਸਾਲ ਤੱਕ ਕੌਣ ਹੋਊਗਾ ਸਾਡੇ 'ਚ, ਕਿਹੜਾ ਨਹੀਂ ਹੋਊਗਾ, ਕੋਈ ਗਰੰਟੀ ਹੈ। ਗੁਰੂ ਸਾਹਿਬ ਜੀ ਨੇ ਕਹਿੰਦੇ ਆਪਨ ਪਉ ਸ੍ਰੀ ਖਾਲਸੇ ਸੁਣਤਾ ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਪਾਖਣ ਨਾਮ ਗੋਬਿੰਦ ਕੀਰਤਨ ਸੰਥਾ। ਨਾਮ ਜਪੋਗੇ ਤਾਂ ਵੀ ਮੇਰੇ ਨਾਲ ਗੱਲਾਂ ਕਰੋਗੇ, ਕੀਰਤਨ ਕਰੋਗੇ ਤਾਂ ਵੀ ਮੇਰੇ ਨਾਲ ਗੱਲਾਂ ਕਰੋ, ਜੇ ਤੁਸੀਂ ਸੰਥਿਆ ਪੜੋਗੇ ਨਾ ਬਾਣੀ ਇਹ ਵੀ ਮੇਰੇ ਨਾਲ ਗੱਲਾਂ ਕਰਨਗੇ। ਕੀਰਤਨ ਕਰੋ, ਬਾਣੀ ਪੜੋ, ਕਥਾ ਕਰੋ। ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਬਾਦ ਪੁਨ ਸਿਫਤ ਸਲਾਹਨ ਉਠਤ ਬੈਠਤ ਸੈਨ ਗ੍ਰੰਥਾ, ਉੱਠਦੇ ਬਹਿੰਦੇ ਹਰ ਵੇਲੇ ਬਾਣੀ ਪੜੋ, ਨਾਮ ਜਪੋ। ਫਿਰ ਮਹਾਰਾਜ ਕਹਿੰਦੇ ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਨ ਆਸਨ ਸੁਪੰਥਾ। ਹੁਣ ਅਰਥਾਂ ਤੋਂ ਬਿਨਾਂ ਇਹਦਾ ਮੈਂ ਪਾਠ ਹੀ ਆਪ ਜੀ ਨੂੰ ਸੁਣਾ ਦਿਆਂ। ਇਨ ਕੇ ਦਰਸ ਸਤਿਗੁਰ ਕੋ ਦਰਸਨ, ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਦੁਆਦਸ ਰੂਪ ਸਤਿਗੁਰ ਇੱਕ ਹੀ ਅੱਗੇ, ਦੁਆਦਸ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਬਹੁਨ ਧਨੀਛਾ, ਗ੍ਰੰਥ ਪੰਥ ਖਾਲਸ ਬਰਤੰਤਾ। ਫਿਰ ਹੁਣ ਅਖੀਰ ਵਿੱਚ ਮਹਾਰਾਜ ਦੀ ਨਿਮਰਤਾ ਦੇਖੋ, ਕਹਿੰਦੇ ਦਾਸ ਦਾ ਨਾਮ ਗੋਬਿੰਦ ਰੱਖਿਆ ਸੀ ਮੇਰੇ ਮਾਤਾ ਪਿਤਾ ਨੇ, ਬਈ ਬੜੀ ਦੇਰ ਤੱਕ ਗੋਬਿੰਦ ਰਾਏ ਕਹਿੰਦੇ ਰਹੇ, ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਹਾਲਾਂਕਿ ਗੁਰੂ ਪਦਵੀ ਕੋਲ ਹੈ, ਫਿਰ ਵੀ ਨਹੀਂ ਲਿਖਦੇ ਗੁਰੂ, ਬਿਲਕੁਲ ਨਹੀਂ ਲਿਖਦੇ, ਉਹੀ ਨਾਮ ਵਰਤਿਆ ਜਿਹੜਾ ਮਾਤਾ ਪਿਤਾ ਦਾ ਰੱਖਿਆ। ਕਹਿੰਦੇ ਦਾਸ ਗੋਬਿੰਦ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਪਿੱਛੇ ਤੇ ਆ ਕੇ ਨਿਚੋੜ ਕੀ ਕੱਢਿਆ, ਕਹਿੰਦੇ ਗੁਰੂ ਦਾ ਖਾਸ ਰੂਪ ਕਿਹੜਾ ਹੈ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰ ਰੂਪ ਬਦੰਤਾ। ਮੈਂ ਮੱਥਾ ਟੇਕਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ, ਤੁਸੀਂ ਵੀ ਟੇਕੋ, ਇਹ ਗੁਰੂ ਦਾ ਖਾਸ ਰੂਪ ਹੈ। ਮਹਾਰਾਜ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਹਾਡੇ ਸਰੂਪ ਕਿੰਨੇ, ਮਹਾਰਾਜ ਸਾਹਿਬ ਜੀ ਨੂੰ ਜੋ ਵਚਨ ਕੀਤਾ ਭਾਈ ਸਾਹਿਬ ਨੇ, ਕਹਿੰਦੇ ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰਮ ਹੋਏ ਆਏ, ਲਖੀਏ ਤੁਮਾਰਾ ਦਰਸ਼ ਕਹਾਂ, ਕਹੋ ਮੋਹੇ ਸਮਝਾਏ। ਤੁਹਾਡੇ ਕਿੰਨੇ ਸਰੂਪਾਂ ਚ ਵਰਦੇ ਹੋ ਜੀ, ਮੈਨੂੰ ਇਹ ਸਮਝਾ ਦਿਓ। ਮਹਾਰਾਜ ਕਹਿੰਦੇ ਤੀਨ ਰੂਪ ਹੈ ਮੋਹ ਕੇ ਸੁਣੋ ਆਨੰਦ ਚਿਤਲਾਏ, ਮੈਂ ਤਿੰਨ ਸਰੂਪਾਂ ਵਿੱਚ ਵਰਦਾ, ਇੱਕ ਸਰੂਪ ਮੇਰਾ ਵਾਸਤਵ ਸਰੂਪ ਜਿਹੜਾ ਉੱਥੇ ਤੱਕ ਪਹੁੰਚ ਨਹੀਂ ਕਿਸੇ ਦੀ, ਉਹ ਨਿਰਾਕਾਰ ਹੈ, ਉਹ ਮੇਰਾ ਅਸਲੀ ਸਰੂਪ ਹੈ, ਤੇ ਦੂਸਰਾ ਸਰਗੁਣ ਸਰੂਪ। ਇਹ ਸਰਗੁਣ ਸਰੂਪ ਦੇ ਵਿੱਚ ਨੌ ਜਾਮੇ ਪਹਿਲਾਂ ਗੁਰੂ ਦੇ ਹੋ ਚੁੱਕੇ ਨੇ, ਦਸਵਾਂ ਤੁਹਾਡੇ ਸਾਹਮਣੇ ਹੈ, ਪਰ ਇਹ ਯਾਦ ਰੱਖਿਓ ਨਿਰਗੁਣ ਤੱਕ ਤੁਹਾਡੀ ਪਹੁੰਚ ਨਹੀਂ ਹੈ, ਸਰਗੁਣ ਨੇ ਹਮੇਸ਼ਾ ਨਹੀਂ ਰਹਿਣਾ। ਮੈਂ ਤੁਹਾਨੂੰ ਹਮੇਸ਼ਾ ਰਹਿਣ ਵਾਲੇ ਸਰੂਪ ਦੇ ਲੜ ਲਾਉਣ ਵਾਲਾ, ਇਸ ਕਰਕੇ ਫਿਰ ਨਿਰਗੁਣ ਸਰਗੁਣ ਗੁਰ ਸ਼ਬਦ ਤੀਸਰਾ ਸਰੂਪ ਹੈ। ਗੁਰੂ ਗ੍ਰੰਥ ਸਾਹਿਬ ਦਾ ਅੱਖਰ ਅੱਖਰ ਗੁਰੂ ਦਾ ਆਪਣਾ ਸਰੂਪ ਹੈ, ਇਸ ਕਰਕੇ ਇਹਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮਨਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਦਿਹਾੜੇ ਮਨਾਉਣ ਦਾ ਸਾਨੂੰ ਇਹੀ ਲਾਭ ਹੈ ਕਿ ਸਾਨੂੰ ਇਹ ਦ੍ਰਿੜ ਹੋ ਜਾਏ, ਇਹ ਵਿਸ਼ਵਾਸ ਪੱਕਾ ਹੋ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਸਾਨੂੰ ਕਿਸੇ ਦੇਹ ਵਾਲੇ ਗੁਰੂ ਦੀ ਸਿੱਖ ਜਾਤ ਨੂੰ ਲੋੜ ਨਹੀਂ। ਦੇਖੋ ਜਿਹੜਾ ਸਿੱਖ ਪੰਥ ਤੋਂ ਬਾਹਰ ਹੈ ਉਹਦੀ ਬਾਤ ਨਹੀਂ, ਕੋਈ ਦੇਹ ਨੂੰ ਗੁਰੂ ਮੰਨਦਾ ਤੇ ਖਾਲਸੇ ਪੰਥ ਦਾ ਕੀ ਲੈਣ ਦੇਣਾ ਉਹਦੇ ਨਾਲ ਬੰਨੇ, ਪਰ ਸਾਡੇ ਸਿੱਖ ਜਗਤ ਵਿੱਚ ਜੋ ਗੁਰੂਆਂ ਨੇ ਮਰਿਆਦਾ ਬੰਨੀ ਅਸੀਂ ਉਹਦੇ ਤੇ ਪਹਿਰਾ ਦੇਣਾ। ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਤੁਸੀਂ ਦੇਹ ਦੇ ਵਿੱਚ ਅਗਰ ਗੁਰੂ ਬੰਨਣਾ ਤਾਂ ਕੇਵਲ ਪੰਜ ਪਿਆਰੇ, ਜਦੋਂ ਅੰਮ੍ਰਿਤ ਛਕਾਰੇ ਪੰਜ ਪਿਆਰੇ ਗੁਰੂ ਨੂੰ, ਉਹ ਦੇਹ ਧਾਰੀ ਨੂੰ ਪੰਜ ਪਿਆਰੇ, ਕਿਉਂਕਿ ਦੇਹ ਧਾਰੀ ਨੂੰ ਅੱਗੇ ਸਿੱਖਿਆ ਦੇਣੀ ਹੈ। ਜਿੱਥੇ ਸ਼ਬਦ ਗੁਰੂ ਦੀ ਬਾਤ ਹੈ ਉੱਥੇ ਚੇਲਾ ਵੀ ਸੁਰਤ ਹੈ, ਫਿਰ ਇਹ ਵੀ ਥੋੜ੍ਹਾ ਧਿਆਨ ਰੱਖਣਾ। ਪੰਜ ਪਿਆਰੇ ਗੁਰੂ ਸਰੂਪ ਦੇ ਵਿੱਚ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਦੇ ਰੂਪ ਦੇ ਅੰਦਰ, ਪਰ ਗ੍ਰੰਥ ਪੰਥ ਦੋ ਗੱਲਾਂ ਕਰ ਦਿੱਤੀਆਂ। ਮੇਰਾ ਅੰਮ੍ਰਿਤਧਾਰੀ, ਮਹਾਰਾਜ ਨੇ 52 ਵਚਨ ਕੀਤੇ, ਉਹਨਾਂ ਚ ਇੱਕ ਵਚਨ ਕੀਤਾ ਗੁਰਬਾਣੀ ਦੇ ਅਰਥ ਸੁਣਨੇ ਗੁਰੂ ਘਰ ਦੇ ਵਿਦਵਾਨਾਂ ਤੋਂ। ਗੁਰਬਾਣੀ ਦੇ ਅਰਥ ਕੋਈ ਅਨਮਤ ਵਾਲਾ ਕਰੇ ਕਹਿੰਦੇ ਇਹਦਾ ਮਤਲਬ ਇਹ ਹੋਇਆ ਨਾ, ਉਹਨੇ ਉਸ ਅਰਥ ਨੂੰ ਵੀ ਪਾਣ ਚਾੜ ਦੇਣੀ ਹੈ, ਗਲਤ ਕਰੂਗਾ। ਗੁਰੂ ਘਰ ਦੇ ਵਿਦਵਾਨਾਂ ਤੋਂ ਸੁਣਨੇ ਜਿਹਦਾ ਆਸ਼ਾ ਗੁਰਬਾਣੀ ਦੇ ਅਨੁਸਾਰ ਹੈ। ਸੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਨੂੰ ਸਮਰਪਿਤ ਜਿਹੜੀ ਵਿਚਾਰ ਸੀ, ਕੱਲ੍ਹ ਨੂੰ ਬਹੁਤ ਸਾਰੇ ਮਹਾਂਪੁਰਸ਼ ਤੇ ਕੱਲ੍ਹ ਨੂੰ ਦੀਵਾਨ ਵੀ ਭਾਈ ਬਾਹਰ ਪੰਡਾਲ ਵਿੱਚ ਹੋਏਗਾ, ਸੰਗਤਾਂ ਇਹ ਵੀ ਨੋਟ ਕਰ ਲੈਣ, ਇੱਥੇ ਕੇਵਲ ਲੰਗਰ ਵਾਸਤੇ ਹੀ ਪ੍ਰਬੰਧ ਕੀਤਾ ਹੋਏਗਾ। ਕੱਲ੍ਹ ਨੂੰ ਸਮੇਂ ਸਿਰ ਪਹੁੰਚਣਾ, ਕਿਉਂਕਿ 10 ਵਜੇ ਤੋਂ ਮਹਾਂਪੁਰਸ਼ਾਂ ਨੇ ਆਉਣਾ ਸ਼ੁਰੂ ਹੋ ਜਾਣਾ, ਇਹ 2 ਦਿਨ ਹੁਣ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਕਲਗੀਧਰ ਪਾਤਸ਼ਾਹ ਜੀ ਨੇ ਸਾਰਾ ਪਰਿਵਾਰ ਸਰਵੰਸ ਸਾਡੇ ਲੇਖੇ ਲਾ ਦਿੱਤਾ, ਅਸੀਂ ਫਿਰ ਅਫਸੋਸ ਦੀ ਬਾਤ ਆ ਵੀ ਦੋ ਦਿਨ ਵੀ ਨਾਲ ਇੱਥੇ ਲਾ ਸਕੀਏ। ਮਹਾਰਾਜ ਨੇ ਚਾਰ ਪੁੱਤਰ ਵਾਰ ਦਿੱਤੇ ਤੇ ਅਸੀਂ ਚਾਰ ਦਿਨ ਵੀ ਨਾ ਟਾਈਮ ਛੱਡ ਸਕੀਏ ਵੀ ਸਾਨੂੰ ਆਪਣੀ ਕਣਕ ਬੀਜਣ ਦੀ ਰੌਣੀ ਕਰਨ ਦੀ ਲੱਗੀ ਹੋਈ ਹੈ। ਉਹਨੇ ਚਾਰ ਪੁੱਤਰ ਵਾਰ ਤੇ ਸਾਡੇ ਕੋਲ ਚਾਰ ਦਿਨ ਵੀ ਨਹੀਂ ਹੈ ਉਹਦੀ ਯਾਦ ਵਿੱਚ ਬੈਠਣ ਵਾਸਤੇ, ਕੌਣ ਬਦਲ ਦੇਊਗਾ ਦਰਦੇ ਸਾਨੂੰ। ਕਲਗੀ ਧਰ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ ਨੂੰ ਕੀ ਬਾਬਾ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਬਾਬਾ ਅਜੀਤ ਸਿੰਘ ਪੁੱਛਣਗੇ ਨੀ? ਅਸੀਂ ਤਾਂ ਉਸ ਇਲਾਕੇ ਵਿੱਚ ਬੈਠੇ ਹਾਂ, ਚਮਕੌਰ ਸਾਹਿਬ ਦੂਰ ਨਹੀਂ ਹੈ, ਸਰਹੰਦ ਦੂਰ ਨਹੀਂ, ਸਰਹੰਦ ਦੀਆਂ ਜੜ੍ਹਾਂ 'ਚ ਬੈਠੇ ਹਾਂ। ਇਸ ਕਰਕੇ ਭਾਈ ਹਰ ਸਿੱਖ ਦਾ ਫਰਜ਼ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਉਸ ਕਲਗੀ ਵਾਲੇ ਸੱਚੇ ਪਾਤਸ਼ਾਹ ਦੀ ਯਾਦ ਹੈ। ਕਿਸੇ ਇੱਕ ਮਹਾਂਪੁਰਸ਼ ਦੀ ਯਾਦ ਹੁੰਦੀ ਹੈ ਉੱਥੇ ਮਹਾਂਪੁਰਸ਼ ਦੇ ਸੇਵਕ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਪਿਆਰ ਦੇ ਨਾਲ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੁੰਦੀ ਹੈ ਉਹ ਬੜਾ ਮਾਣ ਕਰਦੇ ਜੀ ਸਾਡੇ ਸੰਤਾਂ ਦੀ ਵਰਸੀ ਹੈ। ਸਾਰੇ ਕੰਮ ਛੱਡ ਕੇ ਆ ਜਾਂਦੇ ਨੇ ਦੂਰ ਦੂਰ ਤੋਂ, ਪਰ ਸਾਂਝੇ ਬਾਪੂ ਦਾ ਦਿਹਾੜਾ ਜਿਹੜਾ ਭਾਈ ਇਹਦੇ ਲਈ ਅਸੀਂ ਥੋੜੀ ਜਿਹੀ ਢਿੱਲ ਵਰਤਦੇ ਹਾਂ, ਨਹੀਂ ਵਰਤਣੀ ਚਾਹੀਦੀ। ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਦੇ ਕੋਲ ਇੱਕ ਇੱਕ ਦਿਨ ਦਾ ਟਾਈਮ ਪਤਾ ਨਹੀਂ ਕਿੱਥੇ ਕਿੱਥੇ ਵੰਡਿਆ, ਪੂਰਾ ਆਪਣੀ ਡਿਊਟੀ ਸਮਝ ਕੇ ਮਹਾਂਪੁਰਸ਼ਾਂ ਨੇ, ਕਿਉਂਕਿ ਇਹ ਸਥਾਨ ਹੈ ਇਹਨਾਂ ਦਾ ਹੈ। ਬੁਲਾਉਂਗੀ ਮੈਂ ਜਾਣਾ ਉਹ ਮੈਨੂੰ ਨਹੀਂ ਲੱਗਿਆ ਵੀ ਮੇਰਾ ਨਹੀਂ ਹੈ, ਸਾਂਝ ਗੁਰੂ ਨੇ ਇਸ ਤਰ੍ਹਾਂ ਦੀ ਪਾ ਦਿੱਤੀ। ਹੁਣ ਤਾਂ ਬਾਤ ਇੱਥੇ ਕਰੀ ਵੀ ਸੱਚੇ ਪਾਤਸ਼ਾਹ ਜਾਂ ਤਾਂ ਇਹ ਸਾਂਝ ਪਾਉਂਦੀ ਨਾ, ਜੇ ਪਾ ਦਿੱਤੀ ਇਹਨੇ ਸਾਂਝ ਤੇ ਹੁਣ ਨਵਾ ਦਿਓ ਕਿਰਪਾ ਕਰਕੇ। ਅਰੇ ਵਿਸ਼ਵਾਸ ਹੈ ਵੀ ਗੁਰੂ ਨਿਭਾਏਗਾ। ਦੇਖੋ ਹੰਕਾਰ ਨਾਲ ਆਪਣੇ ਕੋਲੋਂ ਕਹਿਣਾ ਉਹ ਬਾਤ ਹੋ ਰਹੀ, ਗੁਰੂ ਨਿਭਾਏਗਾ, ਕਿਉਂਕਿ ਇੱਕ ਦੂਜੇ ਦੀ ਜ਼ਿੰਦਗੀ ਨੂੰ ਅਸੀਂ ਕਈ ਵਰ੍ਹਿਆਂ ਤੋਂ ਜਾਣਦੇ ਹਾਂ, ਇਹ ਮੈਨੂੰ ਕਈ ਵਰ੍ਹਿਆਂ ਤੋਂ ਜਾਣਦੇ, ਮੈਂ ਇਹਨੂੰ ਵੀ ਜਾਣਦਾ, ਤੇ ਇੱਕ ਦੂਜੇ ਦੀ ਐਵੇਂ ਸਿਫਤ ਕਰੀ ਜਾਈਏ ਉਹ ਵੀ ਕੋਈ ਬਾਤ ਜਿਹੜੀ ਹੈ। ਮਹਾਂਪੁਰਸ਼ਾਂ ਨੇ ਬੈਠ ਕੇ ਇੱਕ ਦਿਨ ਗੁਰਮਤਾ ਕੀਤਾ ਸੀ, ਮੈਨੂੰ ਕਹਿੰਦੇ ਵੀ ਤੁਸੀਂ ਸਟੇਜ ਤੇ ਮੇਰੀ ਉਸ ਤੋਂ ਨਹੀਂ ਕਰਨੀ, ਮੈਂ ਤੁਹਾਡੀ ਨਹੀਂ ਕਰਨੀ। ਮੈਂ ਸੋਚਿਆ ਵੀ ਚਲੋ ਪੋਲੀ ਜਹਾਂ ਤਾਂ ਮੈਂ ਕਰਤੀ, ਮੈਨੂੰ ਪਤਾ ਸੀ ਵੀ ਮੇਰੇ ਕੋਲ ਤਾਂ ਰਹਿ ਨਹੀਂ ਹੋਣਾ। ਫਿਰ ਜਦੋਂ ਇਹ ਕਰਦੇ ਮੈਂ ਇਹਨੂੰ ਕਿਹਾ ਵੀ ਤੁਸੀਂ ਅੱਜ ਕਰ ਦਿੱਤੀ, ਕਹਿੰਦੇ ਤੁਸੀਂ ਕੀ ਕਰਦੇ ਹੋ। ਮੈਂ ਕਿਹਾ ਜੀ ਗੱਲ ਇਹ ਹੈ ਵੀ ਗਲਤੀ ਇੱਕ ਜਣਾ ਕਰੇ ਸਰ ਜਾਂਦਾ, ਉਹਦਾ ਸਾਰੇ ਟੱਬਰ ਨੇ ਤੁਹਾਡੀ ਗਲਤੀ ਕਰਨੀ ਹੈ ਵੀ ਜੇ ਮੇਰੇ ਕੋਲੋਂ ਗਲਤੀ ਹੋ ਗਈ ਤਾਂ ਫਿਰ ਇਹ ਤਾਂ ਬੇਵਸੀ ਕਰਕੇ ਹੋਊਗੀ ਵੀ ਤੁਸੀਂ ਨਹੀਂ ਕਰਨੀ ਗਲਤੀ। ਭਾਵ ਕੀ ਹੈ ਵੀ ਲੋਕੀ ਨਹੀਂ ਇਹ ਗੱਲਾਂ ਬਣਾਉਂਦੇ, ਲਓ ਜੀ ਇਹਨਾਂ ਦੀ ਤਾਂ ਸਾਨੂੰ ਕੋਈ ਗੱਲ ਕਰੀ ਹੋਣੀ ਹੈ ਵੀ ਬਲੌਂਗੀ ਵਾਲੇ ਉਹਨਾਂ ਦੀ ਉਸਤਤ ਕਰੀ ਜਾਂਦੇ, ਬਲੌਂਗੀ ਵਾਲਿਆਂ ਦੀ ਉਸਤਤ ਕਰੀ, ਲੋਕ ਤੇ ਬਰਸਦੇ ਕਿਸੇ ਨੂੰ। ਇਸ ਕਰਕੇ ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦੇ ਸੰਗੀ ਔਰ ਜਿਹੜੇ ਜਥੇ ਦੇ ਵਿਦਿਆਰਥੀ ਭਾਈ ਚਰਨਜੀਤ ਸਿੰਘ ਜੀ, ਇਹ ਵੀ ਸੰਗਤਾਂ ਸਮੇਤ ਪਹੁੰਚੇ ਹੈ, ਭਾਈ ਚਰਨਜੀਤ ਸਿੰਘ ਜੀ ਲਾਲ ਕਲਾਂ ਵਾਲੇ, ਇਹ ਬਹੁਤ ਪੁਰਾਣੇ ਵਿਦਿਆਰਥੀ ਸਾਡੇ, ਲੰਗਰ ਦੀ ਸੇਵਾ ਬੜੀ ਲੁਆਉਂਦੇ ਰਹੇ ਹੈ, ਤੇ ਬਾਬਾ ਗੁਰਚਰਨ ਸਿੰਘ ਜੀ ਜਥੇ ਦੇ ਵਿਦਿਆਰਥੀ ਜਿਹੜੇ ਇੱਥੇ ਪੜ੍ਹ ਕੇ ਗਏ ਆ ਮਰਦਾਪੁਰ ਵਾਲੇ ਉਹ ਬੈਠੇ ਆ, ਸਾਰੇ ਮਹਾਂਪੁਰਸ਼ਾਂ ਦਾ ਜਥਿਆਂ ਦਾ ਧੰਨਵਾਦ ਹੈ। ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਜਥੇਦਾਰ ਜੀ ਆਏ ਉਹਨਾਂ ਦਾ ਵੀ ਧੰਨਵਾਦ। ਔਰ ਹੁਣ ਗੁਰਸਤੋਤਰ ਹੋਏਗਾ, ਉਸ ਤੋਂ ਬਾਅਦ ਅਰਦਾਸ। ਮੈਂ ਤੁਹਾਡਾ ਧੰਨਵਾਦ ਇਸ ਲਈ ਕਰਦਾ ਵੀ ਬਹੁਤ ਟਕਾ ਦੇ ਵਿੱਚ ਆਰਾਮ ਨਾਲ ਬੈਠ ਕੇ ਪੂਰਾ ਸਮਾਂ ਦਿੱਤਾ ਤੁਸੀਂ, ਕੋਈ ਘਬਰਾਹਟ ਨਹੀਂ ਆਈ, ਕਲਪਨਾ ਨਹੀਂ ਉੱਠੀ, ਨਹੀਂ ਹਿਲਚੁਲ ਨਹੀਂ ਕੀਤੀ। ਤੇ ਹੁਣ ਸਮਾਪਤੀ ਤੋਂ ਬਾਅਦ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹਨਾਂ ਨੇ ਫਿਰ ਇਹ ਗਲਤੀ ਨਹੀਂ ਕਰਨੀ, ਉਹ ਲੰਗਰ ਜ਼ਰੂਰ ਛਕ ਕੇ ਜਾਣ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਧੰਨਵਾਦ ਹੈ। ਚਾਹ ਛਕਣ ਵਾਲੇ, ਚਾਹ ਛਕਣ ਜਿਹੜੇ ਚਾਹ ਨਹੀਂ ਛਕਦੇ ਉਹ ਭਾਈ ਸੌਂਫਾ ਛਕ ਲੈਣ, ਤੇ ਲੰਗਰ ਛਕਣ ਵਾਲੇ ਲੰਗਰ ਛਕਣ, ਤੇ ਕੱਲ੍ਹ ਤੋਂ ਆਪਾਂ ਨੂੰ ਲੰਗਰ ਵਰਤਾਉਣ ਵਾਲੇ, ਲੰਗਰ ਪਕਾਉਣ ਵਾਲੀਆਂ ਬੀਬੀਆਂ, ਤੇ ਉਹ ਆਪਣੀ ਆਪਣੀ ਡਿਊਟੀ ਸਮਝ ਕੇ ਸਾਰਿਆਂ ਨੇ ਇਹ ਕਾਰਜ ਜਿਹੜਾ ਗੁਰੂ ਕਾ ਆਪਣੇ ਸਾਂਝੇ ਬਾਪੂ ਦੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਮਹਾਰਾਜ ਸਾਹਿਬ ਸੇਵਾ ਕਰਨ ਵਾਲਿਆਂ ਤੇ ਕਿਰਪਾ ਕਰਦੇ ਹੈ, ਸੁਖ ਸੇਵਾ ਅੰਦਰ ਰੱਖੇ, ਤੇ ਕੱਲ੍ਹ ਨੂੰ ਭਾਈ 10 ਵਜੇ ਸੰਗਤਾਂ ਨੇ ਪਹੁੰਚਣ ਦੀ ਖੇਚਲ ਕਰਨੀ ਹੈ। ਮਹਾਂਪੁਰਸ਼ ਜਥੇ ਸਮੇਤ, ਸੇਵਾਦਾਰਾਂ ਸਮੇਤ ਪਹੁੰਚੇ ਹੋਏ ਨੇ, ਔਰ ਅੱਗੇ ਡਿਊਟੀ ਉੱਧਰ ਪੰਡਾਲ ਦੇ ਵਿੱਚ ਸਾਰੀ। ਕੱਲ੍ਹ ਨੂੰ ਫਿਰ ਅਸੀਂ ਕੰਮ ਇਹ, ਕੱਲ੍ਹ ਨੂੰ ਵੀ ਪਰਸੋਂ ਨੂੰ ਵੀ, ਮੈਂ ਤਾਂ ਮਾੜਾ ਮੋਟਾ ਗੇੜਾ ਮਾਰਦਾ ਰਹੂੰ ਮਹਾਂਪੁਰਸ਼ਾਂ ਦੀ ਡਿਊਟੀ ਆ ਵੀ ਸਟੇਜ ਇਹ ਸੰਭਾਲਣ, ਲੰਗਰ ਵਾਲੇ ਪਾਸੇ ਮੈਂ ਸੰਭਾਲਦਾ ਵੀ ਐਂ ਗੱਲ ਮਿਲ ਕੇ ਚੱਲੂ ਕੰਮ, ਤੇ ਜਦੋਂ ਮੈਨੂੰ ਉਹਦੇ ਹੁਕਮ ਕਰਿਆ ਕਰਨਗੇ ਉੱਥੇ ਵੀ ਗੇੜਾ ਮਾਰਿਆ ਕਰੂੰਗਾ। ਇਸ ਕਰਕੇ ਮੈਨੂੰ ਬੜਾ ਇਹ ਸੁੱਖ ਹੋ ਗਿਆ, ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਆ। ਆਓ ਗੁਰਸੂਤਰ, ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਪਾਸਨ ਹੋਣਗੇ, ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲਣ।
ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ